ਅਸੀਂ ਆਪਣੇ ਟੌਪਿਕ ਵਿੱਚ ਅੰਤਕਾਲ ਬਾਰੇ ਸਮਝ ਰਹੇ ਹਾਂ ਕਿ ਅੰਤਕਾਲ ਦਰਅਸਲ ਗੁਰਬਾਣੀ ਮੁਤਾਬਕ ਕੀ ਹੈ। ਦੁਨੀਆ ਸਮਝਦੀ ਹੈ ਜਦੋਂ ਸਰੀਰਕ ਡੈਥ ਆਈ ਹੈ, ਸਰੀਰਕ ਮੌਤ ਆਈ ਹੈ, ਉਹ ਅੰਤਕਾਲ ਹੈ। ਹੁਣ ਅਸੀਂ ਗੁਰਬਾਣੀ 'ਚੋਂ ਸਮਝ ਰਹੇ ਹਾਂ ਅੰਤਕਾਲ ਕੀ ਹੈ। ਪਰ ਜੇ ਸਰੀਰਕ ਅੰਤਕਾਲ ਵਾਲੀ ਗੱਲ ਹੋਵੇ ਤਾਂ ਇਹਦਾ ਮਤਲਬ ਇਹ ਹੋ ਗਿਆ ਕਿ ਕੋਈ ਵੀ ਆਪਣੇ ਬੱਚੇ ਦਾ ਨਾਂ ਰੱਬ ਦਾ ਨਾਂ ਰੱਖ ਲਵੇ, ਸਾਰੀ ਉਮਰ ਜੋ ਮਰਜ਼ੀ ਕਰੇ, ਜੋ ਮੰਦੇ ਮਾੜੇ ਕਰਮ ਕਰੇ ਔਰ ਅਖੀਰ ਵੇਲੇ ਉਸ ਬੱਚੇ ਦਾ ਨਾਂ ਲੈ ਲਵੇ, ਵੀ ਮੈਨੂੰ ਮੌਤ ਤੋਂ ਡਰ ਲੱਗ ਰਿਹਾ ਜਾਂ ਮਾਰ ਰਹੇ ਨੇ, ਤਾਂ ਮਨੁੱਖ ਛੁੱਟ ਗਿਆ। ਐਸੀਆਂ ਕਹਾਣੀਆਂ, ਐਸੀਆਂ ਸਾਖੀਆਂ ਜੋ ਲੋਕ ਸੁਣਾਉਂਦੇ ਰਹਿੰਦੇ ਨੇ, ਸੋ ਕਾਰਡ ਅਖੌਤੀ ਸਾਖੀਆਂ, ਉਹ ਸਾਡੇ ਜੀਵਨ ਦਾ ਮਿਆਰ ਉੱਚਾ ਨਹੀਂ ਕਰ ਸਕਦੀਆਂ। ਇਸ ਕਰਕੇ ਗਨਕਾ ਤੋਂ, ਅਜਾਮਲ ਤੋਂ ਅਸੀਂ ਕੋਈ ਆਪਣੇ ਜੀਵਨ ਨੂੰ ਉੱਚਿਆਂ ਕਰਨ ਦੀ ਕੋਈ ਵੀ ਐਡਵਾਈਸ ਨਹੀਂ ਲੈ ਸਕਦੇ, ਕੋਈ ਵੀ ਅਗਵਾਈ ਨਹੀਂ ਲੈ ਸਕਦੇ। ਦਰਅਸਲ ਤਾਂ ਸਾਨੂੰ ਅਗਵਾਈ ਲੈਣੀ ਚਾਹੀਦੀ ਹੈ ਸਤਿਗੁਰ ਤੋਂ, ਗੁਰਬਾਣੀ ਤੋਂ। ਇਤਿਹਾਸ ਵਿੱਚ ਕੁਛ ਸੱਚ ਵਾਪਰਿਆ ਜਾਂ ਕੋਈ ਇਤਿਹਾਸ ਵਿੱਚ ਮਿਕਸ ਕੀਤੀ ਗਈ, ਉਸ ਨਾਲੋਂ ਚੰਗਾ ਸਾਨੂੰ ਗੁਰਬਾਣੀ ਜਿਹੜੀ ਕਿ ਪਿਓਰੈਸਟ ਫੋਰਮ ਵਿੱਚ ਹੈ, ਫਸਟ ਹੈਂਡ ਲੈਂਗੁਏਜ ਵਿੱਚ ਹੈ, ਪੋਸਟ ਮਾਡਰਨ ਲੈਂਗੁਏਜ ਵਿੱਚ ਹੈ, ਖਰਾ ਸੱਚ ਹੈ, ਅਸੀਂ ਉਹਦੇ ਕੋਲੋਂ ਅਗਵਾਈ ਲਈ ਆਪਣੇ ਜੀਵਨ ਦੀ। ਸੋ ਸਾਨੂੰ ਇਹ ਸਮਝਣਾ ਹੈ ਕਿ ਇਸ ਸ਼ਬਦ ਵਿੱਚ ਸਭ ਤੋਂ ਪਹਿਲਾਂ ਡੈਥ ਕਿਹਨੂੰ ਕਿਹਾ। ਫਰਜ਼ ਕਰੋ, ਗੁਰੂ ਸਾਹਿਬ ਇੱਕ ਜਗ੍ਹਾ ਕਹਿੰਦੇ ਨੇ, ਪੰਚ ਦੂਤ ਕਾਇਆ ਸੰਘਾਰ ਹੈ, ਪੰਚ ਦੂਤ ਕਾਇਆ ਸੰਘਾਰ ਹੈ, ਮਰ ਮਰ ਜੰਮੇ ਸ਼ਬਦ ਨਾਲ ਵਿਚਾਰ ਹੈ। ਜਿਹੜੇ ਸੱਚ ਨੂੰ ਵਿਚਾਰਦੇ ਨਹੀਂ ਨੇ, ਉਹ ਵਾਰ ਵਾਰ ਮਰਦੇ ਜੰਮਦੇ ਪਏ ਨੇ। ਅਤੇ ਪੰਚ ਦੂਤ ਕੀ ਨੇ? ਵਿਕਾਰ, ਕਾਮ, ਕ੍ਰੋਧ, ਲੋਭ, ਅਹੰਕਾਰ, ਇਹ ਸਾਡੇ ਸਰੀਰ ਨੂੰ ਜਰਜਰਾ ਕਰਦੇ ਰਹਿੰਦੇ ਨੇ, ਜਿਵੇਂ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਇਸ ਨੂੰ ਨਿਰਬਲ ਕਰਦੇ ਰਹਿੰਦੇ ਨੇ, ਇਹ ਚੂਹੇ ਨੇ, ਇਸ ਬੋਡੀ ਨੂੰ ਖਾਂਦੇ ਰਹਿੰਦੇ ਨੇ। ਵਿਕਾਰ ਸਾਡੇ ਸਾਰੇ ਜਿਤਨੇ ਨੌ ਦੁਆਰੇ ਨੇ, ਇਹਨਾਂ ਦੇ ਰਾਹੀਂ ਸਾਡੀਆਂ ਇੰਦਰੀਆਂ ਤੋਂ, ਸੈਂਸਿਸ ਤੋਂ, ਅਤੇ ਇਹਨਾਂ ਬਾਰੇ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਨੇ ਪੰਜ ਦੂਤ ਕਿਹੜੇ ਨੇ। ਇੱਕ ਜਗ੍ਹਾ ਗੁਰੂ ਸਾਹਿਬ ਕਹਿੰਦੇ ਨੇ, ਇਸ ਦੇਹੀ ਮੈਂ ਪੰਜ ਚੋਰ ਵਸੈਂ, ਇਸ ਦੇਹੀ ਮੈਂ ਪੰਜ ਚੋਰ ਵਸੈਂ। ਕਿਹੜੇ ਨੇ ਪੰਜ ਚੋਰ ਇਸ ਦੇਹੀ ਅੰਦਰ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ, ਇਹ ਪੰਜ ਚੋਰ ਵਸਦੇ ਨੇ ਇਸ ਦੇਹੀ ਅੰਦਰ। ਅਤੇ ਕਰਦੇ ਕੀ ਨੇ? ਪਲ ਪਲ ਮਨੁੱਖ ਨੂੰ ਮਾਰਦੇ ਨੇ। ਮਨੁੱਖ ਜੀਣਾ ਚਾਹੁੰਦਾ, ਜੀਣ ਵਾਸਤੇ ਕੀ ਚਾਹੀਦਾ? ਅੰਮ੍ਰਿਤ। ਅੰਮ੍ਰਿਤ ਮਤਲਬ ਕੀ ਹੈ? ਇਹ ਇੱਕ ਲਫਜ਼ ਹੈ ਕਿ ਅੰਮ੍ਰਿਤ, ਜਿਹੜਾ ਕਿ ਮਰਨ ਨਹੀਂ ਦਿੰਦਾ, ਉਹਨੂੰ ਅੰਮ੍ਰਿਤ ਕਹਿੰਦੇ ਨੇ। ਹੁਣ ਗੁਰੂ ਸਾਹਿਬ ਕਹਿੰਦੇ ਨੇ, ਇਸ ਦੇਹੀ ਮੈਂ ਪੰਜ ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰਾ, ਅਤੇ ਉਹ ਕਰਦੇ ਕੀ ਨੇ? ਅੰਮ੍ਰਿਤ ਲੁੱਟੈ, ਇਹਦੇ ਨਾਲ ਅੰਮ੍ਰਿਤ ਲੁੱਟ ਲੈਂਦੇ ਨੇ। ਅੰਮ੍ਰਿਤ ਲੁੱਟੈ, ਮਨਮੁੱਖ ਨਹੀਂ ਬੂਝੈ, ਜਿਹੜਾ ਮਨਮੁੱਖ ਹੈ ਨਾ, ਉਹ ਇਸ ਨੂੰ ਸਮਝਦਾ ਨਹੀਂ ਹੈ। ਦੈਟ ਆਈ ਐਮ ਬੀਂਗ ਲੂਟਿਡ, ਮਾਈ ਬੋਡੀ ਇਜ਼ ਬੀਂਗ ਰਿਊਂਡ, ਆਈ ਐਮ ਗੋਇੰਗ ਨੀਅਰ ਡੈਥ ਐਵਰੀ ਡੇ। ਫਿਜ਼ੀਕਲ ਡੈਥ ਦੇ ਨੇੜੇ ਤਾਂ ਜਾ ਹੀ ਰਿਹਾ, ਪਰ ਮੇਰੀ ਆਤਮਕ ਡੈਥ ਵੀ ਪਲ ਪਲ ਹੋ ਹੀ ਰਹੀ ਹੈ। ਅੰਮ੍ਰਿਤ ਲੂਟੈ, ਮਨਮੁੱਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰ, ਫਿਰ ਇਹਦੀ ਕੋਈ ਪੁਕਾਰ ਨਹੀਂ ਸੁਣਦਾ। ਫਿਰ ਜਿੰਨਾ ਮਰਜ਼ੀ ਰੱਬ ਜੀ ਨੂੰ ਕਹੇ, ਫਿਰ ਜਿੰਨੀਆਂ ਮਰਜ਼ੀਆਂ ਲੰਬੀਆਂ ਲੰਬੀਆਂ ਅਰਦਾਸਾਂ, ਪ੍ਰਾਰਥਨਾ, ਇਬਾਦਤ ਜਾਂ ਤੀਰਥ ਕਰਦਾ ਰਹੇ, ਜੋ ਮਰਜ਼ੀ ਕਰਮ ਕਾਂਡ ਕਰਦਾ ਰਹੇ, ਜਦੋਂ ਤੱਕ ਉਹਨਾਂ ਪੰਜਾਂ ਚੋਰਾਂ ਬਾਰੇ ਸਮਝੇਗਾ ਨਹੀਂ ਨਾ। ਪੰਜ ਚੋਰ ਕੀ ਨੇ? ਦੇਹੀ ਗਾਵਾਂ ਜੀਓ ਧਰ ਮੈਤੋ, ਬਸੈ ਪੰਜ ਕਿਰਸਾਨਾ, ਨੈਨੂ ਨਕਟੂ ਸ੍ਰਵਨੂ ਰਸਪਤ, ਇੰਦਰੀ ਕਿਆ ਨਾ ਮਾਨਾ, ਤਾਂ ਕੀ ਹੋਏਗਾ? ਬਾਬਾ ਅਬ ਨਾ ਬਸ ਹੋਏਗਾ, ਘੜੀ ਘੜੀ ਕਾ ਲੇਖਾ ਮੰਗੈ, ਕਾਇਥ ਚੇਤੂ ਨਾ ਹੋ। ਅਤੇ ਜਦੋਂ ਤੇਰੇ ਕੋਲੋਂ ਸੱਚ ਦਾ ਲੇਖਾ ਮੰਗਿਆ ਜਾਏਗਾ, ਭਾਵ ਜਦੋਂ ਤੇਰੇ ਜੀਵਨ ਵਿੱਚ, ਵੈਨ ਯੂ ਆਰ ਬੀਂਗ ਕੌਟ ਬਾਈ ਧਰਮ, ਰਿਲੀਜਨ, ਤਾਂ ਕੀ ਹੋਏਗਾ? ਧਰਮ ਰਾਏ ਜਬ ਲੇਖਾ ਮੰਗੈ, ਬਾਕੀ ਨਿਕਸੀ ਪਾਰੀ। ਜਦੋਂ ਕਦੇ ਵੀ ਸੱਚ ਦੇ ਸਾਹਮਣੇ ਤੈਨੂੰ ਖੜਾ ਕੀਤਾ ਜਾਏਗਾ ਨਾ, ਸੱਚ ਮਤਲਬ ਧਰਮ ਰਾਏ, ਧਰਮ ਰਾਏ ਡਜ਼ ਨੋਟ ਮੀਨ ਕੋਈ ਅਸਮਾਨ ਅਤੇ ਕੋਈ ਧਰਮ ਰਾਜ, ਸੱਚ ਦੇ ਸਾਹਮਣੇ, ਸੱਚ ਦੀ ਬੈਲੈਂਸ ਦੇ ਨਾਲ ਜਦੋਂ ਤੋਲਿਆ ਜਾਏਗਾ, ਬਾਕੀ ਨਿਕਸੀ ਪਾਰੀ, ਇਟ ਵਿਲ ਬੀ ਡਿਫੀਕਲਟ ਫੋਰ ਯੂ। ਕੀ ਹੋਏਗਾ ਉੱਥੇ? ਪੰਜ ਕਿਰਸਾਨ ਵਾ ਭਾ ਗਏ, ਲੈ ਬਾਂਧਿਓ ਜੀਓ ਦਰਬਾਰੀ, ਅਲਟੀਮੇਟਲੀ ਯੂ ਵਿਲ ਬੀ ਕੌਟ। ਜਦੋਂ ਅਸੀਂ ਕੋਈ ਮਾੜਾ ਕਰਮ ਕਰਦੇ ਹਾਂ, ਆਪਣੇ ਟੱਬਰ ਵਾਸਤੇ, ਆਪਣੇ ਸਰੀਰ ਵਾਸਤੇ, ਆਪਣੇ ਵੋਟੀ ਬੱਚਿਆਂ ਵਾਸਤੇ ਬਹੁ ਪਰ ਪੰਜ ਕਰ ਪਰਧਨ ਲਿਆਵੇ, ਸੁੱਤਦਾਰਾ ਪਿਆਨ ਲੁਟਾਵੇ। ਪਰ ਸਾਨੂੰ ਪਤਾ ਨਹੀਂ ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅਲਟੀਮੇਟਲੀ ਅੰਤ ਨਿਬੇਰਾ ਤੇਰੇ ਜੀ ਪੈ ਲੀਜੈ। ਅਤੇ ਜਦੋਂ ਅਸੀਂ ਕੋਈ ਮਾੜਾ ਕਰਮ ਕਰਦੇ ਹਾਂ ਔਰ ਉਸ ਮਾੜੇ ਕਰਮ ਕਰਨ ਤੋਂ ਬਾਅਦ ਜਦੋਂ ਸ਼ਰਮਿੰਦਾ ਹੁੰਦੇ ਹਾਂ ਤਾਂ ਸਾਡਾ ਕੋਈ ਮਾਂ ਪਿਓ, ਭੈਣ ਭਰਾ, ਸਾਕ ਸੰਬੰਧੀ, ਈਵਨ ਸਾਡਾ ਕੋਈ ਸਰੀਰਕ ਗੁਰੂ, ਕੋਈ ਸਾਡਾ ਸੰਤ ਸਾਡੇ ਕੰਮ ਆ ਸਕਦਾ? ਨਹੀਂ ਆ ਸਕਦਾ। ਵੈਨ ਐਵਰ ਵੀ ਆਰ ਥਿੰਕਿੰਗ ਸਮਥਿੰਗ ਰੋਂਗ, ਟਰੈਪਡ ਬਾਈ ਈਵਲ ਥਾਟਸ, ਨੋਬਡੀ ਕੈਨ ਹੈਲਪ ਅਸ, ਕੋਈ ਨਾ ਸੁਣੇ ਪੁਕਾਰਾ। ਹੁਣ ਇਹ ਜਿਹੜਾ ਪੰਜ ਦੂਤ ਸਾਡੀ ਬਾਡੀ ਨੂੰ ਨੁਕਸਾਨ ਕਰ ਰਹੇ ਨੇ, ਇਹ ਪੰਜ ਦੂਤ ਆਪਣੇ ਆਪ ਵਿੱਚ ਜੰਮ ਨੇ। ਇੱਕ ਤੋਂ ਮਰਨ ਤੋਂ ਬਾਅਦ ਜੰਮ ਆਣਗੇ, ਇਮੋਸ਼ਨ ਹੈ ਨਾ, ਇੱਕ ਐਟ ਪ੍ਰੈਜੈਂਟ ਪਲ ਪਲ ਜਿਹੜਾ ਸਾਨੂੰ ਜੰਮ ਪਕੜ ਰਹੇ ਨੇ। ਜਿਵੇਂ ਕਹਿੰਦੇ ਨੇ, ਨਾਨਕ ਸੇਈ ਮੂਹੇ ਜੇ ਨਾਮ ਨਾ ਚੇਤੈ, ਇਕਦਮ ਮਰ ਗਏ ਜੇ ਸੱਚ ਨਾਲ ਨਹੀਂ ਜੁੜਿਆ, ਜੇ ਸੱਚ ਨਾਲ ਨਹੀਂ ਨਾ ਜੁੜਿਆ ਤਾਂ ਤੂੰ ਮਰ ਗਿਆ। ਹੁਣ ਤੈਨੂੰ ਜੇ ਕਾਮ ਕ੍ਰੋਧ ਮੋਹਕਾਰ ਸਤਾ ਰਹੇ ਨੇ ਤਾਂ ਤੂੰ ਮਰ ਗਿਆ। ਪਰ ਜੀਂਦਾ ਕੌਣ ਹੈ? ਭਗਤ ਜੀਵੈ ਵਿਚਾਰੀ, ਜਿਹੜਾ ਸੱਚ ਨਾਲ ਜੁੜਿਆ ਹੋਇਆ ਉਹ ਜੀ ਰਹੇ ਨੇ। ਅਦਰਵਾਈਜ਼ ਦੁਨੀਆ ਇੰਜੋਏ ਕਰ ਰਹੀ ਹੈ, ਪਾ ਰਹੀ, ਦੁਨੀਆ ਲਗਜ਼ਰੀ ਲੈ ਸਕਦੀ ਹੈ, ਦੁਨੀਆ ਬੈਂਸ ਕਾਰ ਲੈ ਸਕਦੀ ਹੈ, ਦੁਨੀਆ ਏਅਰ ਕੰਡੀਸ਼ਨ ਔਰ ਜੁਲਰੀ ਲੈ ਸਕਦੀ ਹੈ, ਪਰ ਚੈਨ ਨਹੀਂ ਲੈ ਸਕਦੀ। ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਾਂ ਵਿਆਪੈ ਜਾਂ ਕੋ ਓਟ ਤੁਹਾਰੀ। ਅੱਗੇ ਕਹਿੰਦੇ ਨੇ, ਬਿਨ ਸਿਮਰਨ ਜਿਉਂ ਜੀਵਨ ਬੱਲਾਂ, ਸਰਪ ਜੈਸੇ ਅਰਜਾਰੀ। ਜਿਵੇਂ ਆਪਣੇ ਜ਼ਹਿਰ ਦੇ ਨਾਲ ਇਤਨੀ ਲੰਬੀ ਉਮਰ ਭੋਗਦਾ ਰਹਿੰਦਾ, ਉਹਨੂੰ ਪਸੰਦ ਵੀ ਨਹੀਂ ਆ ਰਹੀ ਹੁੰਦੀ ਜ਼ਿੰਦਗੀ, ਸਰਪ ਜੈਸੇ ਅਰਜਾਰੀ। ਇਸ ਤਰ੍ਹਾਂ ਆਪਣੇ ਅਹੰਕਾਰ ਜਗਤ ਜਲਿਆ ਵਾਂਗੂ ਦੁਨੀਆ ਸੜਦੀ ਵਲਦੀ ਰਹਿੰਦੀ ਹੈ, ਚੈਨ ਨਹੀਂ ਪ੍ਰਾਪਤ ਕਰ ਸਕਦੀ। ਇਹ ਜਿਹੜੇ ਪੰਜ ਦੂਤ ਨੇ ਨਾ, ਇਹ ਸਾਡੀ ਨਾ ਇੱਕਦਮ ਮੌਤ ਕਰਾ ਦਿੰਦੇ ਨੇ। ਕਿਵੇਂ? ਇੱਕ ਜਗ੍ਹਾ ਗੁਰੂ ਸਾਹਿਬ ਕਹਿੰਦੇ ਨੇ, ਬਿਨ ਸਤਿਗੁਰ ਸੇਵੇਂ ਖਾਂਦੇ ਪਹਿਨਦੇ, ਸੇ ਮੂਹੇ ਮਰ ਜੰਮੇ ਕੌੜੇ। ਪ੍ਰੋਡਾਵਾਦ ਹੈ ਕਿ ਐਕਚੁਅਲ ਮੈਂ ਮਰ ਕੌਣ ਗਏ, ਐਕਚੁਅਲ ਮੈਂ ਮਰਤੇ ਔਰ ਜੰਮਤੇ ਕੌਣ ਹੈ? ਜਿਹੜੇ ਸਤਿਗੁਰ ਨਾਲ ਨਹੀਂ ਜੁੜਦੇ, ਜਿਹੜੇ ਸੱਚ ਦੀ ਨੌਲੇਜ ਨਹੀਂ ਲੈਂਦੇ, ਜਿਹੜੇ ਸੱਚ ਦੀ ਨੌਲੇਜ ਲੈ ਲੈਣ ਔਰ ਉਸਦੇ ਬਾਅਦ ਵੀ ਉਹਦੇ ਉੱਤੇ ਪ੍ਰੈਕਟੀਕਲ ਜੀਵਨ ਜੀਂਦੇ ਨਹੀਂ ਹਨ। ਬਿਨ ਸਤਿਗੁਰ ਸੇਵੇਂ ਖਾਂਦੇ ਪਹਿਨਦੇ, ਸੇ ਮੂਹੇ ਮਰ ਜੰਮੇ ਕੌੜੇ। ਹੁਣ ਇੱਕ ਜਗ੍ਹਾ ਗੁਰੂ ਸਾਹਿਬ ਕਹਿੰਦੇ ਨੇ, ਝੂਠਾ ਮੰਗਣ ਜੇ ਕੋਈ ਮੰਗੈ, ਤਿਸ ਕੋ ਮਰਤੇ ਘੜੀ ਨਾ ਲਾਗੈ। ਦੈਟ ਮੀਨਸ ਵੈਨ ਐਵਰ ਵੀ ਆਰ ਇੰਟਰਸਟਿਡ ਇਨ ਝੂਠ, ਇਨ ਫਾਲਸ, ਇਨ ਈਵਲ ਥਾਟਸ, ਤਾਂ ਅਸੀਂ ਝੂਠ ਨਾਲ ਜੁੜ ਗਏ ਨਾ, ਤਾਂ ਸਮਝੋ ਤਿਸ ਕੋ ਮਰਤੇ ਘੜੀ ਨਾ ਲਾਗੈ, ਤਾਂ ਇੱਕ ਪਲ ਵੀ ਨਹੀਂ ਲੱਗੇਗਾ ਅਤੇ ਅਸੀਂ ਕਿਸਮ ਦੇ ਆਤਮਿਕ ਤੌਰ 'ਤੇ ਮਰ ਗਏ। ਗੁਰੂ ਸਾਹਿਬ ਸਾਨੂੰ ਡੈਥ ਸਮਝਾਈ ਜਾ ਰਹੇ ਨੇ। ਕਹਿੰਦੇ ਨੇ, ਜਿਹੜੇ ਨਾ ਨਿੰਦਾ ਕਰਦੇ ਰਹਿੰਦੇ ਨੇ ਨਾ, ਉਹ ਉਹਨਾਂ ਨੂੰ ਨਾ ਮੈਂ ਨਰਕ ਜਾਂਦਿਆਂ ਦੇਖਿਆ। ਮੂੰਹ ਕਾਲੇ ਤਿੰਨਾਂ ਨਿੰਦਕਾਂ, ਨਰਕੇ ਘੋਰ ਪਵਨ, ਉਹ ਘੋਰ ਨਰਕ 'ਚ ਪਏ ਹੋਏ ਨੇ, ਮਰਨ ਤੋਂ ਬਾਅਦ ਵਾਲੇ ਨਰਕ 'ਚ ਨਹੀਂ, ਹੁਣ ਐਟ ਪ੍ਰੈਜੈਂਟ ਇੱਕ ਨਰਕ 'ਚ ਪੈ ਗਏ, ਜਿਹੜੇ ਕਿਸੇ ਦੀ ਨਿੰਦਾ ਕਰਦੇ ਰਹਿੰਦੇ ਨੇ। ਇੱਕ ਜਗ੍ਹਾ ਗੁਰੂ ਸਾਹਿਬ ਕਹਿੰਦੇ ਨੇ, ਮਨਸ਼ਾ ਬਾਚਾ ਕਰਮ ਨਾ, ਜਿਹੜੇ ਡਿਜ਼ਾਇਰਸ ਹੁੰਦੇ ਨੇ ਬੜੇ, ਜਿਨ੍ਹਾਂ ਨੂੰ ਬੜੀਆਂ ਡਿਜ਼ਾਇਰਸ ਹੁੰਦੀਆਂ ਨੇ, ਬੜੇ ਉਹਨਾਂ ਨੇ ਆਪਣੇ ਗੋਲਸ ਬਣਾਏ ਹੁੰਦੇ ਨੇ ਜ਼ਿੰਦਗੀ ਦੇ, ਤਾਂ ਉਹਨਾਂ ਦੇ ਪਿੱਛੇ ਬੜੇ ਐਂਬੀਸ਼ੀਅਸ ਹੁੰਦੇ ਨੇ, ਬੜੀ ਉਹਨਾਂ ਦੀ ਲਾਈਫ ਵਿੱਚ ਐਕਸਪੈਕਟੇਸ਼ਨਸ ਹੁੰਦੀਆਂ ਨੇ, ਬੜੇ ਅਨਕੰਟੈਂਟਿਡ, ਅਨਸੈਟਿਸਫਾਈਡ ਹੁੰਦੇ ਨੇ, ਅਸੰਤੋਖੀ ਹੁੰਦੇ ਨੇ, ਉਹਨਾਂ ਨੂੰ ਕਹਿੰਦੇ ਨੇ ਮਨਸ਼ਾ ਬਾਚਾ ਕਰਮਣਾ। ਪਰ ਜੇ ਉਹਦੇ ਵਿੱਚ ਪੈ ਜਾਓ ਤਾਂ ਗੁਰੂ ਸਾਹਿਬ ਕਹਿੰਦੇ ਨੇ, ਮਨਸ਼ਾ ਬਾਚਾ ਕਰਮਣਾ, ਮੈਂ ਦੇਖੇ ਦੋਜ਼ਕ ਜਾਤ, ਮੈਂ ਉਹਨਾਂ ਨੂੰ ਦੋਜ਼ਕ ਮੀਨਸ ਨਰਕ ਵਿੱਚ ਪਿਆ ਦੇਖਿਆ। ਦੈਟ ਮੀਨਸ ਦੇ ਆਰ ਆਲਰੇਡੀ ਇਨ ਨਰਕ। ਵੈਨ ਐਵਰ ਯੂ ਡਿਜ਼ਾਇਰ ਸਮਥਿੰਗ, ਕੀਪ ਔਨ ਥਿੰਕਿੰਗ ਦੈਟ ਐਂਡ ਯੂ ਆਰ ਟਰੈਪਡ, ਦੈਟ ਇਟ ਸੈਲਫ ਇਜ਼ ਅ ਦੋਜ਼ਕ, ਦੈਟ ਇਟ ਸੈਲਫ ਇਜ਼ ਅ ਹੈਲ। ਕਈ ਵਾਰੀ ਅਸੀਂ ਆਪਣੀ ਜ਼ਿੰਦਗੀ 'ਚ ਕਹਿ ਦਿੰਦੇ ਹਾਂ ਨਾ, ਉਹ ਤੂੰ ਕਿੱਥੇ ਇੰਨੇ ਦਿਨ ਗਵਾਚਿਆ ਹੋਇਆ ਸੀ, ਤਾਂ ਉਹ ਬੰਦਾ ਕਹਿੰਦਾ ਉਹ ਤੁਹਾਨੂੰ ਕੀ ਬੀਤਾ, ਮੈਂ ਕਿਹੜੇ ਹੈਲ 'ਚੋਂ ਨਿਕਲ ਕੇ ਆਇਆ, ਆਈ ਵਾਜ਼ ਇਨ ਬਿਗ ਸੂਪ। ਦੈਟ ਇਜ਼ ਕਾਰਡ ਕਿ ਅਸੀਂ ਉਸੇ ਵੇਲੇ ਨਰਕ 'ਚ ਚਲੇ ਜਾਂਦੇ ਹਾਂ। ਹੁਣ ਇੱਕ ਜਗ੍ਹਾ ਗੁਰੂ ਸਾਹਿਬ ਕਹਿੰਦੇ ਨੇ, ਜਿਉਂ ਮੀਨਾ ਬਿਨ ਪਾਣੀ ਹੈ ਤਿਉਂ ਸਾਕਤ ਮਰੈ ਪਿਆਸ। ਸਾਕਤ ਕੌਣ ਹੁੰਦਾ? ਜਿਹੜਾ ਸੱਚ ਨਾਲ ਨਹੀਂ ਜੁੜਨਾ ਚਾਹੁੰਦਾ। ਤਾਂ ਅੱਗੇ ਕਹਿੰਦੇ ਨੇ ਤਿਉਂ ਹਰ ਬਿਨ ਮਰੀਐ ਰੇ ਮਨਾ ਜੋ ਬਿਰਥਾ ਜਾਵੇ ਸਾਸ। ਜਦੋਂ ਵੀ ਸਾਡੀ ਇੱਕ ਵੀ ਬ੍ਰੈਥ ਕ੍ਰੀਏਟਿਵ ਕੰਮ ਕੀਤੇ ਬਿਨਾਂ ਸੱਚ ਨਾਲ ਜੁੜੇ ਬਿਨਾਂ ਜਾਂਦੀ ਹੈ ਨਾ, ਉਹ ਇੰਜ ਹੈ ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਿਨਾਂ ਮਰ ਗਈ। ਇਹ ਡੈਥ ਸਮਝਾ ਰਹੇ ਨੇ ਗੁਰੂ ਸਾਹਿਬ ਕਿ ਐਕਚੁਅਲ ਵਿੱਚ ਪਰੋਡਾਵਾਦ ਵਿੱਚ ਗੁਰਬਾਣੀ ਵਿੱਚ ਰੀਅਲ ਡੈਥ ਕੀ ਹੈ। ਸਰੀਰਕ ਡੈਥ ਤਾਂ ਕਦੀ ਨਾ ਕਦੀ ਹੋਣੀ ਹੈ, ਜੋ ਉਪਜੋ ਸੋ ਬਿਨਸ ਹੈ ਪਰ ਉਹ ਆਜ ਕੇ ਕਾਲ ਇੱਕ ਨਾ ਇੱਕ ਦਿਨ ਤਾਂ ਖਤਮ ਹੋਣਾ ਹੀ ਹੈ। ਪਰ ਇੱਕ ਡੈਥ ਸਾਡੀ ਹਰ ਵੇਲੇ ਹੋ ਰਹੀ ਹੈ। ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨਾ ਮਨਮੁੱਖ ਗਰਭ ਜੂਨੀ ਨਿੱਤ ਪਾਉਂਦਾ ਜੀਓ, ਰੋਜ਼ ਰੋਜ਼ ਪੈ ਰਿਹਾ ਪਲ ਪਲ। ਹੁਣ ਇੱਕ ਜਗ੍ਹਾ ਕਹਿੰਦੇ ਨੇ ਆਵਾਗਮਨ ਹੋਤ ਹੈ ਫੁੰਨ ਫੁੰਨ, ਇਹ ਪ੍ਰਸੰਗ ਨਾ ਟੁੱਟੈ। ਜਿਸ ਤਰ੍ਹਾਂ ਉਸ ਸ਼ਬਦ ਵਿੱਚ ਸਾਨੂੰ ਸਮਝਾਉਂਦੇ ਨੇ ਗੋਬਿੰਦ ਹਮ ਐਸੇ ਅਪਰਾਧੀ, ਉਹਦੇ ਵਿੱਚ ਕਹਿੰਦੇ ਨੇ ਪਰ ਤਨ ਪਰ ਧਨ ਪਰਤੀ ਨਿੰਦਾ ਪਰ ਅਪਵਾਦ ਨਾ ਛੂਟੈ, ਆਵਾਗਮਨ ਹੋਤ ਹੈ ਫੁੰਨ ਫੁੰਨ, ਇਹ ਪ੍ਰਸੰਗ ਨਾ ਟੁੱਟੈ। ਇਹ ਪ੍ਰਸੰਗ ਹੈ, ਲੜੀ ਨਹੀਂ ਟੁੱਟ ਰਹੀ, ਇਹ ਜਿਹੜਾ ਡਰਾਮਾ ਚੱਲ ਰਿਹਾ ਇਹ ਮੇਰੇ ਕੋਲੋਂ ਛੁੱਟ ਨਹੀਂ ਰਿਹਾ ਕਿ ਮੈਂ ਇਹਨਾਂ ਚੀਜ਼ਾਂ 'ਚ ਪਿਆ ਰਹਿੰਦਾ, ਇਹ ਆਪਣੇ ਆਪ ਵਿੱਚ ਡੈਥ ਹੈ। ਹੁਣ ਗੁਰੂ ਸਾਹਿਬ ਕਹਿੰਦੇ ਨੇ ਡਰ ਡਰ ਮਰਤੇ ਜਬ ਜਾਣੀਐ ਦੂਰ, ਵੈਨ ਐਵਰ ਵੀ ਫੀਲ ਗੋਡ ਇਜ਼ ਨੋਟ ਪ੍ਰੈਜੈਂਟ, ਵੈਨ ਐਵਰ ਵੀ ਥਿੰਕ ਦੈਟ ਗੋਡ ਇਜ਼ ਨੋਟ ਓਮਨੀ ਪ੍ਰੈਜੈਂਟ ਐਂਡ ਐਵਰ ਡੂਇੰਗ ਡੀਡਸ ਆਰ ਲਾਈਕ ਕਲਯੁਗ, ਲਾਈਕ ਸ਼ੈਤਾਨ, ਲਾਈਕ ਡੈਵਿਲ, ਤਾਂ ਉਹ ਪਤਾ ਕੀ ਹੈ, ਉਹ ਆਪਣੇ ਆਪ ਵਿੱਚ ਮਰ ਜਾਣ ਵਾਲੀ ਗੱਲ ਹੈ। ਡਰ ਡਰ ਮਰਤੇ ਜਬ ਜਾਣੀਐ ਦੂਰ ਵਾਲਾ ਜੇਕਰ ਫੰਡਾਮੈਂਟਲ ਸਾਨੂੰ ਸਮਝ ਆ ਜਾਏ ਸਾਡੇ ਕੋਲ ਮਾੜਾ ਕਰਮ ਹੋਏਗਾ ਨਹੀਂ। ਈਵਨ ਅਸੀਂ ਕਹਿੰਦੇ ਹਾਂ ਘੱਟ ਘੱਟ ਮੈਂ ਹਰਜੂ ਬਸੈ, ਅਸੀਂ ਕਹਿੰਦੇ ਹਾਂ ਘੱਟ ਘੱਟ ਕੇ ਅੰਤਰ ਕੀ ਜਾਣਨ ਵਾਲਾ ਹੈ ਰੱਬ ਜੀ, ਅੰਤਰ ਜਾਮੀ ਸਭ ਵੀ ਜਾਣਾ ਹੈ, ਸਾਰਿਆਂ ਦੇ ਦਿਲਾਂ ਦੀ ਜਾਣਦਾ। ਅਤੇ ਜੇ ਅਸੀਂ ਦਿਲ ਅੰਦਰ ਵੀ ਕਿਸੇ ਬਾਰੇ ਮਾੜਾ ਕੁਛ ਵੀ ਸੋਚ ਲੈਂਦੇ ਹਾਂ ਨਾ, ਤਾਂ ਅਸੀਂ ਪਕੜੇ ਗਏ ਤਾਂ ਡੈਥ ਹੋ ਗਈ, ਕਿਉਂਕਿ ਉਹਦੇ ਕੋਲੋਂ ਬਚ ਨਹੀਂ ਸਕਦੇ। ਪਰ ਜੇ ਉਹਦੀ ਓਮਨੀ ਪ੍ਰੈਜੈਂਸ ਹੈ ਔਰ ਉਹ ਸਾਰੇ ਦਿਲਾਂ 'ਚ ਵੱਸਦਾ ਹੈ ਤਾਂ ਅਸੀਂ ਉਹਦੇ ਕੋਲੋਂ ਬਚ ਨਹੀਂ ਸਕਦੇ, ਸਾਡੀ ਡੈਥ ਹੋ ਗਈ। ਹੁਣ ਜੇ ਅਸੀਂ ਇਸ ਨੂੰ ਸਮਝਣ ਦੇ ਬਾਵਜੂਦ ਵੀ ਇਸ ਗੱਲ ਨੂੰ ਪ੍ਰੈਕਟਿਸ ਨਾ ਕਰੀਏ ਤਾਂ ਕੀ ਹੁੰਦਾ? ਅਸੀਂ ਰੋਜ਼ ਸੋਹਿਲਾ ਬਾਣੀ ਵਿੱਚ ਪੜ੍ਹਦੇ ਹਾਂ ਸਾਕਤ ਹਰ ਸਾਧ ਨਾ ਜਾਣਿਆ ਤਿੰਨ ਅੰਤਰ ਹੋਮੈ ਕੰਡਾ ਹੈ। ਈਗੋਇਸਟਿਕ ਈਗੋ ਹੈ ਬਈ ਮੈਂ ਨਾ ਮਾਨੂੰ, ਸੱਚ ਤਾਂ ਮੈਂ ਟੁੱਟਣਾ ਕੋਈ ਨਹੀਂ ਹੈ ਅਤੇ ਬਸ ਮੈਨੂੰ ਹੀ ਸਾਰੀ ਟਰੁੱਥ ਪਤਾ ਹੈ ਅਤੇ ਮੈਂ ਸਾਰਾ ਠੀਕ। ਸਾਕਤ ਹਰ ਰਸ ਸਾਧ ਨਾ ਜਾਣਿਆ, ਉਹਨਾਂ ਨੇ ਸੱਚ ਦਾ ਸਵਾਦ ਨਹੀਂ ਚੱਖਿਆ ਨਾ ਚੱਖਣਾ ਚਾਹੁੰਦੇ ਨੇ। ਕਿਉਂ? ਤਿੰਨ ਅੰਤਰ ਹੋਮੈ ਕੰਡਾ ਹੈ। ਹੁਣ ਉਸ ਹੋਮੈ ਦਾ ਕੰਡੇ ਦੇ ਨਾਲ ਹੁੰਦਾ ਕੀ ਹੈ, ਜਿਉਂ ਜਿਉਂ ਚੱਲੈ ਚੁਭੈ, ਜਿਉਂ ਜਿਉਂ ਚੱਲਦੇ ਨੇ ਉਹਨਾਂ ਨੂੰ ਚੁਭਦਾ। ਈਗੋਇਸਟਿਕ ਬੰਦਾ ਕੀ ਹੈ, ਥਾਂ ਥਾਂ 'ਤੇ ਆਪਣੀ ਈਗੋ ਦਿਖਾਉਂਦਾ ਰਹਿੰਦਾ, ਥਾਂ ਥਾਂ ਉਹਦੇ ਝਗੜੇ, ਥਾਂ ਥਾਂ ਉਹਦੀ ਪ੍ਰੋਬਲਮ, ਡੋਮੀਨੇਟ ਕਰੇਗਾ, ਝਗੜਾ ਕਰੇਗਾ, ਉੱਚਾ ਬੋਲੇਗਾ, ਭਾਵੇਂ ਵੋਟੀ ਨਾਲ ਉੱਚਾ ਬੋਲ ਕੇ ਭਾਵੇਂ ਵੋਟੀ ਪਤੀ ਨਾਲ ਉੱਚਾ ਬੋਲ ਕੇ। ਕਿਸੇ ਵੀ ਕਿਸਮ ਦੀ ਜਦੋਂ ਈਗੋ ਵਾਲੀ ਖੇਡ ਵਿੱਚ ਫਸੇਗਾ, ਜਿਉਂ ਜਿਉਂ ਚੱਲੈ ਚੁਭੈ ਦੁੱਖ ਪਾਵੈ, ਹੁੰਦਾ ਕੀ ਹੈ, ਜਮ ਕਾਲ ਸਹਿ ਸਿਰ ਡੰਡਾ ਹੈ। ਜਮ ਕਾਲ, ਜਮ ਕਾਲ ਮੀਨਸ ਉਹ ਮੌਤ ਦਾ ਡੰਡਾ ਸਾਰਦੇ ਰਹਿੰਦੇ ਨੇ, ਸਰੀਰਕ ਮੌਤ ਦਾ ਨਹੀਂ, ਐਟ ਦੈਟ ਵੈਰੀ ਮੂਮੈਂਟ। ਜਮ ਕਾਲ ਸਹਿ ਸਿਰ ਡੰਡਾ ਹੈ, ਇਹ ਜਮ ਇੱਥੇ ਲਫਜ਼ ਆਇਆ ਗੁਰਬਾਣੀ ਦਾ, ਮੀਨਸ ਆਤਮਕ ਮੌਤ ਹੋ ਗਈ। ਵੈਨ ਐਵਰ ਯੂ ਆਰ ਮੈਨੂਵਲਡ ਬਾਈ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਤੇਰੀ ਆਤਮਕ ਡੈਥ ਹੋ ਗਈ। ਹੁਣ ਇਸ ਆਤਮਕ ਡੈਥ ਵਾਲੇ ਮਨੁੱਖਾਂ ਦੇ ਬਾਰੇ ਆਮ ਦੁਨੀਆ ਇੱਕ ਹੋਰ ਇਲਿਊਸ਼ਨ ਅਸੀਂ ਸਮਝਦੇ ਹਾਂ, ਉਹ ਇਸ ਸ਼ਬਦ ਵਿੱਚ ਲਫਜ਼ ਆਏਗਾ ਪ੍ਰੇਤ, ਭੂਤ, ਬੇਤਾਲ। ਕਦੇ ਅਸੀਂ ਇਸ ਦੇ ਬਾਰੇ ਪੂਰਾ ਸੈਮੀਨਾਰ ਕਰਾਂਗੇ ਤਾਂਤਰਿਕ ਬਾਰੇ, ਪਰ ਭੂਤ ਪ੍ਰੇਤ ਬੇਤਾਲ, ਜਮ ਚੁੜੇਲ ਬੇਤਾਲਿਆ, ਇਹ ਸਾਰੇ ਲਫਜ਼ ਦੁਨੀਆ ਸਮਝਦੀ ਹੈ। ਜਦੋਂ ਕੋਈ ਮਨੁੱਖ ਸਰੀਰਕ ਤੌਰ 'ਤੇ ਮਰ ਜਾਂਦਾ ਹੈ ਤਾਂ ਉਹਦੀ ਆਤਮਾ ਉੱਪਰ ਚਲੀ ਜਾਂਦੀ ਹੈ, ਭਟਕਦੀ ਰਹਿੰਦੀ ਹੈ ਆਪਣੀ, ਤਾਂ ਦੁਨੀਆ ਨੂੰ ਤੰਗ ਕਰਦੀ ਰਹਿੰਦੀ ਹੈ। ਕੋਈ ਤਾਂਤਰਿਕਾਂ ਦੇ ਵੱਸ ਹੁੰਦਾ, ਇਸ ਕੋ ਭੂਤ ਚਿਪਟਾ ਦਿਉ, ਇਸੇ ਭੂਤ ਉਤਾਰ ਦਿਉ, ਇਸ ਘਰ ਮੇ ਕੁਛ ਕਰ ਦਿਉ, ਯਹਾਂ ਪਰ ਚੁੜੇਲੋਂ ਕਾ ਵਾਸ ਹੈ, ਇਸ ਤਰੀਕੇ ਦੇ ਲਫਜ਼ ਵਰਤਦੇ ਹੁੰਦੇ ਨਾ। ਹੁਣ ਗੁਰੂ ਸਾਹਿਬ ਕਿਹਨਾਂ ਨੂੰ ਪਰੋਡਾਵਾਦ ਵਿੱਚ ਭੂਤ ਪ੍ਰੇਤ ਬੇਤਾਲ ਕਿਹਨੂੰ ਕਹਿੰਦੇ ਨੇ। ਅਸੀਂ ਅੰਤਕਾਲ ਜੋ ਲਕਸ਼ਮੀ ਸਿਮਰੇ ਵਾਲਾ ਸ਼ਬਦ ਤਾਂ ਹੀ ਸਮਝ ਸਕਾਂਗੇ ਜਦੋਂ ਤੱਕ ਅਸੀਂ ਇਹ ਪਰੌੜਾਵਾਦ ਦੀ ਸਾਰੀ ਟੈਕਨੀਕ ਨੂੰ ਨਾ ਸਮਝੀਏ। ਐਂਡ ਦੈਟਸ ਵਾਈ ਆਈ ਐਮ ਟਰਾਇੰਗ ਟੂ ਸੋਲਵ ਦਿਸ ਪ੍ਰੋਬਲਮ ਵੈਰੀ ਸਲੋ ਟੂ ਅੰਡਰਸਟੈਂਡ ਦਿਸ, ਤਾਂ ਕਿ ਕੋਮਨ ਮੈਨ ਤੱਕ ਇਸ ਗੱਲ ਨੂੰ ਅਪਣਾਇਆ ਜਾ ਸਕੇ, ਤਾਂ ਕਿ ਇੱਕ ਲੇ ਮੈਨ ਜਿਸ ਨੂੰ ਧਰਮ ਬਾਰੇ ਕੁਛ ਨਹੀਂ ਪਤਾ, ਆਮ ਮਨੁੱਖ ਤੱਕ ਇਸ ਗੱਲ ਦੇ ਪਹੁੰਚਣ ਦਾ ਵਸੀਲਾ ਹੀ ਆ ਉਪਰਾਲਾ ਕਰਦੇ ਹਾਂ। ਹੁਣ ਭੂਤ ਪ੍ਰੇਤ ਬੇਤਾਲ ਦੁਨੀਆ ਉਹਨਾਂ ਨੂੰ ਸਮਝਦੀ ਹੈ, ਮਰਨੇ ਕੇ ਬਾਅਦ ਜਬ ਆਤਮਾ ਨਿਕਲ ਜਾਂਦੀ ਹੈ। ਹੁਣ ਗੁਰੂ ਸਾਹਿਬ ਕਿਸ ਨੂੰ ਕਹਿੰਦੇ ਨੇ, ਜੈ ਘਰ ਸਾਧਨਾ ਸੇਵਿਆ, ਸਾਧਨਾ ਸੇਵਿਆ ਮੀਨਸ ਜਿਹੜੇ ਸੱਚ ਨਾਲ ਨਹੀਂ ਜੁੜੇ ਨੇ। ਸਾਧਨਾ ਸੇਵਿਆ ਡਸ ਨੋਟ ਮੀਨ ਕਿ ਕੋਈ ਸਰੀਰ ਹੈ ਕਿ ਸਾਧੂ ਨਾਲ ਜਦੋਂ ਤੱਕ ਜੁੜੇ ਨਹੀਂ ਨੇ। ਜੈ ਘਰ ਜਿਸ ਘਰ ਵਿੱਚ ਸਾਧਨਾ ਸੇਵਿਆ, ਹਰ ਕੀ ਸੇਵਾ ਨਾ ਹੈ ਔਰ ਸੱਚ ਦੀ ਸੇਵਾ ਨਹੀਂ ਕੀਤੀ, ਤੈ ਘਰ ਮਰਘਟ ਸਾਰਥੇ। ਮਰਘਟ ਕੀ ਹੁੰਦਾ? ਕ੍ਰੀਮੇਸ਼ਨ ਗਰਾਊਂਡ, ਸ਼ਮਸ਼ਾਨ ਘਾਟ, ਮਰਗਟ ਉਹਨੂੰ ਕਹਿੰਦੇ ਨੇ। ਉਹ ਮਰਗਟ ਦੇ ਬਰਾਬਰ ਹੈ, ਜਿਵੇਂ ਇੱਕ ਜਗ੍ਹਾ ਕਹਿੰਦੇ ਨਾ, ਬਿਰਹਾ ਬਿਰਹਾ ਆਖੀਏ ਬਿਰਹਾ ਤੂੰ ਸੁਲਤਾਨ, ਜਿੱਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਣ। ਉਹ ਗ੍ਰੇਵਯਾਰਡ ਕੀ ਤਰ੍ਹਾਂ ਹੈ ਜਹਾਂ ਪਰ ਸੱਚ ਕੋ ਨਹੀਂ ਸੋਚਿਆ ਜਾਂਦਾ। ਹੋਰ ਇਹ ਕੀ ਚੱਲ ਰਿਹਾ? ਆਤਮਕ ਸਰੀਰ ਵਾਲਾ ਘਰ, ਜਿਸ ਸਰੀਰ ਵਿੱਚ ਆਤਮਾ ਮੌਜੂਦ ਨਹੀਂ ਹੈ, ਜਿਸ ਸਰੀਰ ਵਿੱਚ ਸੋਚਣ ਵਾਲਾ ਮੌਜੂਦ ਨਹੀਂ ਹੈ, ਉਹ ਬੇਕਾਰ ਹੈ, ਉਹ ਮਰਗਟ ਹੈ। ਗੁਰੂ ਸਾਹਿਬ ਕਹਿੰਦੇ, ਤੈ ਘਰ ਮਰਕਟ ਸਾਰਥੇ ਭੂਤ ਵਸਿਆ ਤਿਸ ਮਾਏ। ਉਹ ਇੱਕ ਕਿਸਮ ਦਾ ਜਿਸ ਦਾ ਭੂਤ ਵਸੇ ਹੋਏ ਨੇ। ਹੁਣ ਇਹਦਾ ਮਤਲਬ ਗੁਰਮਤ ਵਿੱਚ ਭੂਤ ਪ੍ਰੇਤ ਬੇਤਾਲ ਇੱਕ ਸੰਗਿਆ ਦਿੱਤੀ ਹੋਈ ਹੈ। ਗੁਰਮਤ ਸੱਚੀ ਮੁੱਚੀ ਕੋਈ ਭੂਤ ਪ੍ਰੇਤ ਨਹੀਂ ਮੰਨਦੀ। ਇੱਕ ਜਗ੍ਹਾ ਗੁਰੂ ਸਾਹਿਬ ਕਹਿੰਦੇ ਨੇ, ਮਨਮੁੱਖ ਵਿਣ ਨਾਮੈ ਕੁੜਿਆਰ। ਜਿਹੜੇ ਮਨਮੁੱਖ ਨੇ ਸੱਚ ਨਾਲ ਨਹੀਂ ਜੁੜੇ ਨੇ ਤਾਂ ਉਹਨਾਂ ਦਾ ਜੀਵਨ ਕੀ ਹੈ? ਫਿਰ ਹੈ ਬੇਤਾਲਿਆ, ਬੇਤਾਲਾ ਜੀਵਨ ਬਿਤਾ ਰਹੇ ਨੇ, ਬੇਤਾਲਿਆ। ਪਸ਼ੂ ਮਾਣਸ ਚੰਮ ਪਲੇਟੇ, ਉਹਨਾਂ ਨੇ ਨਾ ਉਹ ਹੈ ਪਸ਼ੂ ਦਰਸਲ, ਜਿਵੇਂ ਬਾਣੀ 'ਚ ਹੈ ਨਾ ਕਰਤੂਤ ਪਸ਼ੂ ਕੀ ਮਾਨਸ ਜਾਤ, ਇਸ ਤਰ੍ਹਾਂ ਹੈ ਉਹ ਦਰਸਲ ਪਸ਼ੂ, ਪਰ ਉਹਨਾਂ ਦੀ ਬਾਡੀ ਉੱਪਰੋਂ ਉਹਨਾਂ ਨੇ ਚਮੜੀ ਕਿਹੜੀ ਪਾਈ ਹੋਈ ਹੈ? ਮਨੁੱਖਾਂ ਵਾਲੀ। ਪਸ਼ੂ ਮਾਣਸ ਚੰਮ ਪਲੇਟੇ, ਅੰਦਰੋਂ ਕਾਲਿਆ। ਜੇ ਅਸੀਂ ਅੰਦਰੋਂ ਕਾਲੇ ਹਾਂ ਤਾਂ ਪਸ਼ੂ ਦੀ ਨਿਆਈ ਹੈ, ਜੇ ਅਸੀਂ ਅੰਦਰੋਂ ਹਿਪੋਕ੍ਰੇਟ ਹਾਂ, ਜੇ ਅਸੀਂ ਅੰਦਰੋਂ ਦਿਖਾ ਕੁਛ ਹੋਰ ਰਹੇ ਹਾਂ ਪਰ ਬਾਹਰੋਂ ਹਾਂ ਕੁਛ ਹੋਰ, ਸਾਡੇ ਅੰਦਰੋਂ ਖਿਆਲ ਕੁਛ ਹੋਰ ਨੇ ਬਾਹਰੋਂ ਐਕਸ਼ਨ ਕੁਛ ਹੋਰ ਨੇ, ਉਹਨੂੰ ਕਹਿੰਦੇ ਨਾ ਜਿਨ ਮਨ ਹੋਰ ਮੁੱਖ ਹੋਰ, ਹੈ ਨਾ। ਬਸ ਇਹ ਮੂੰਹ ਕਾਲਿਆ, ਅੰਦਰੋਂ ਕਾਲਿਆ ਵਾਲੀ ਗੱਲ ਹੋ ਗਈ। ਮਨੋਂ ਕੁਸ਼ੁੱਧਾਂ ਕਾਲੀਆਂ, ਅੰਦਰੋਂ ਕਾਲੀਆਂ, ਅੰਦਰੋਂ ਜਦੋਂ ਅਸੀਂ ਕਾਲੇ ਹਾਂ ਇਹ ਆਪਣੇ ਆਪ ਵਿੱਚ ਡੈਥ ਹੈ। ਹੁਣ ਇੱਕ ਜਗ੍ਹਾ ਗੁਰੂ ਸਾਹਿਬ ਕਹਿੰਦੇ ਨੇ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾ ਹੀ। ਜੇ ਤੂੰ ਸੱਚ ਨੂੰ ਨਹੀਂ ਨਾ ਜੁੜਦਾ, ਧਰਮ ਪੁਸਤਕਾਂ ਪੜ੍ਹਦਾ ਰਹਿੰਦਾ, ਧਰਮ ਪੁਸਤਕਾਂ ਵਿਚਾਰਦਾ ਰਹਿੰਦਾ ਪਰ ਸੱਚ ਜੀਂਦਾ ਨਹੀਂ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾ ਹੀ, ਤਾਂ ਪਤਾ ਤੇਰਾ ਜੀਵਨ ਕਿਵੇਂ ਹੋ ਗਿਆ? ਫਿਰ ਹੈ ਜੋ ਬੇਤਾਲਿਆ। ਇੱਕ ਜਗ੍ਹਾ ਕਹਿੰਦੇ ਨੇ, ਮਾਇਆ ਮੋਹ ਪ੍ਰੇਤ ਹੈ। ਜੇ ਤੈਨੂੰ ਮਾਇਆ ਦਾ ਮੋਹ ਚੰਬੜਿਆ ਹੋਇਆ ਨਾ, ਤੂੰ ਖੱਚਤ ਹੈ ਨਾ ਉਹਦੇ 'ਚ, ਤੈਂ ਸਮਝ ਆਪਣੇ ਆਪ ਵਿੱਚ ਪ੍ਰੇਤ ਹੈ। ਇਹ ਭੂਤ ਪ੍ਰੇਤ ਦੀ ਸੰਗਿਆ ਹੈ, ਪਰੌੜਾਵਾਦ ਸਮਝ ਰਿਹਾ ਸੀ। ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰਾ। ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੇ, ਇਹ ਕੀ ਨੇ? ਗੁਰੂ ਸਾਹਿਬ ਡੈਫੀਨੇਸ਼ਨ ਦਿੰਦੇ ਨੇ, ਇਹ ਜਮ ਕੀ ਸਰਕਾਰ ਹੈ, ਇਹ ਜਮ ਦੀ ਸਰਕਾਰ ਹੈ। ਇਹ ਜਿਹੜੇ ਕੌਣ? ਮਾਇਆ ਰੂਪੀ ਕਾਮ ਕ੍ਰੋਧ ਲੋਭ ਅਹੰਕਾਰ ਦੀ ਖੇਡ ਜਿਹੜਾ ਤੂੰ ਫਸਿਆ ਹੋਇਆ ਨਾ, ਇਹ ਆਪਣੇ ਆਪ ਵਿੱਚ ਜਮ ਰੂਪੀ ਸਰਕਾਰ ਹੈ। ਇਹ ਜਮ ਕੀ ਸਰਕਾਰ ਹੈ? ਇਹਨਾਂ ਉੱਪਰ ਜਮ ਕਾ ਡੰਡ ਕਰਾਰਾ। ਮੀਨਸ ਵੰਸ ਯੂ ਆਰ ਟ੍ਰੈਪਡ ਤਾਂ ਤੂੰ ਜਮਾਂ ਦੇ ਵੱਸ ਪੈ ਗਿਆ। ਤਾਂ ਸਾਡਾ ਬਾਣੀ ਚੋਂ ਪਰੌੜਾਵਾਦ ਦੇ ਢੰਗ ਚੋਂ ਸਮਝਣ ਦਾ ਇੱਕ ਨੁਕਤਾ ਸਾਨੂੰ ਹਾਸਿਲ ਹੋਇਆ ਕਿ ਗੁਰਬਾਣੀ ਜਮ ਮਰਨ ਤੋਂ ਬਾਅਦ ਵਾਲੇ ਜਿਹੜੇ ਆਉਣਗੇ ਉਹਨਾਂ ਦੀ ਗੱਲ ਨਹੀਂ ਕਰ ਰਹੀ ਹੈ, ਗੁਰਬਾਣੀ ਕਹਿ ਰਹੀ ਹੈ ਜੇਕਰ ਤੂੰ ਵਿਕਾਰਾਂ ਦੇ ਵਸ ਪੈ ਗਿਆ ਇਹ ਜੰਮ ਕੀ ਸਰਕਾਰ ਹੈ। ਇੱਕ ਜਗ੍ਹਾ ਕਹਿੰਦੇ ਨੇ ਜੋ ਮੋਹ ਮਾਇਆ ਚਿੱਤ ਲਾਇਂਦੇ ਮੇਰੀ ਜਿੰਦੜੀ ਏ ਸੇ ਮਨਮੁਖ ਮੂੜ ਬੇਤਾਲੇ ਰਾਮ। ਉਹ ਮੂਰਖ ਨੇ, ਉਹ ਬੇਤਾਲੇ ਨੇ, ਉਹ ਭੂਤ ਪ੍ਰੇਤ ਦੀ ਨਿਆਈ ਨੇ। ਹੁਣ ਜਦੋਂ ਇਸ ਸ਼ਬਦ ਹੀ ਚਾਹੇਗਾ ਅੰਤ ਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੋ ਮਰੇ ਪ੍ਰੇਤ ਜੋਨ ਵੱਲ ਵੱਲ ਉਹ ਤਰੇ ਤਾਂ ਅਸੀਂ ਪ੍ਰੇਤ ਦੇ ਅਰਥ ਉੱਥੇ ਉਹ ਵਾਲੇ ਨਹੀਂ ਸਮਝਾਂਗੇ ਜਿਹੜੇ ਮਰਨ ਤੋਂ ਬਾਅਦ ਕੋਈ ਪ੍ਰੇਤ ਹੁੰਦਾ ਹੈ, ਆਤਮਾ ਭਟਕਦੀ ਰਹਿਤੀ ਵਾਲਾ ਭੂਤ ਪ੍ਰੇਤ ਨਹੀਂ। ਅਸੀਂ ਸਮਝਾਂਗੇ ਇਸ ਟੈਕਸਟ ਵਿੱਚ ਕਿ ਪ੍ਰੇਤ ਫਿਰ ਕਿਹੜਾ ਹੈ, ਬੇਤਾਲ ਭੂਤ ਪ੍ਰੇਤ ਕਿਹਨੂੰ ਕਹਿੰਦੀ ਗੁਰਬਾਣੀ। ਇਸ ਤੋਂ ਅੱਗੇ ਅਸੀਂ ਹੁਣ ਥੋੜ੍ਹਾ ਜਿਹਾ ਸਮਝਦੇ ਹਾਂ ਇਸ ਸ਼ਬਦ ਦੇ ਇੱਕ ਪੱਖ ਨੂੰ ਕਿ ਜੰਮ ਨੂੰ ਗੁਰੂ ਸਾਹਿਬ ਬਾਣੀ 'ਚ ਡਿਟੇਲ ਵਿੱਚ ਕਿਵੇਂ ਐਕਸਪਲੇਨ ਕਰਦੇ ਨੇ। ਅਸੀਂ ਸਮਝ ਲਿਆ ਅੰਤਕਾਲ ਕਿਹਨੂੰ ਕਹਿੰਦੀ ਹੈ ਗੁਰਬਾਣੀ। ਦੁਨੀਆ ਡੈਥ ਅੰਤਕਾਲ ਨੂੰ ਸਮਝਦੀ ਹੈ ਸਰੀਰਕ, ਗੁਰਬਾਣੀ ਕਹਿੰਦੀ ਹੈ ਆਤਮਕ ਤੌਰ 'ਤੇ। ਹੁਣੇ ਹੀ ਪਲ ਪਲ ਹੋ ਰਿਹਾ, ਦੁਨੀਆ ਸਮਝਦੀ ਹੈ ਭੂਤ ਪ੍ਰੇਤ ਬੇਤਾਲ ਮਰਨ ਤੋਂ ਬਾਅਦ ਕਿਸੇ ਆਤਮਾ ਭਟਕਦੀ ਆਤਮਾ ਨੂੰ, ਗੁਰਬਾਣੀ ਭੂਤ ਪ੍ਰੇਤ ਬੇਤਾਲ ਸਾਡੇ ਪ੍ਰੈਜੈਂਟ ਜੀਵਨ ਵਿੱਚ ਬੇਤਾਲਾ ਜੀਵਨ ਹੈ ਉਹਨੂੰ ਭੂਤ ਪ੍ਰੇਤ ਬੇਤਾਲ ਦੀ ਸੰਗਿਆ ਦਿੰਦੀ ਹੈ। ਹੁਣ ਦੁਨੀਆ ਸਮਝਦੀ ਹੈ ਮਰਨ ਤੋਂ ਬਾਅਦ ਕੋਈ ਜੰਮ ਹੋਏਗਾ, ਗੁਰਬਾਣੀ ਕਹਿੰਦੀ ਹੈ ਜੇ ਵਿਕਾਰਾਂ ਦੇ ਵੱਸ ਹੈ ਤਾਂ ਇਹ ਜੰਮ ਹੈ। ਤਾਂ ਹੁਣ ਜੰਮ ਨੂੰ ਅਸੀਂ ਥੋੜ੍ਹਾ ਜਿਹਾ ਹੋਰ ਡਿਟੇਲ ਹੀ ਸਮਝ ਲਈਏ ਤਾਂ ਹੀ ਤਾਂ ਸਾਨੂੰ ਸਾਰਾ ਸ਼ਬਦ ਸਮਝ ਆ ਸਕੇਗਾ। ਜੰਮ ਬਾਰੇ ਗੁਰੂ ਸਾਹਿਬ ਕਹਿੰਦੇ ਨੇ ਸਤਿਗੁਰ ਕਾ ਭਉ ਛੋੜਿਆ ਮਨ ਹੱਠ ਕੰਮ ਨਾ ਆਵੇ ਰਾਸ, ਜੰਮਪੁਰ ਬੱਧੇ ਮਾਰੀਆਂ ਕੋ ਨਾ ਸੁਣੇ ਅਰਦਾਸ। ਜੇ ਤੂੰ ਮਨ ਹੱਠ ਕਰਕੇ ਕੋਈ ਸਾਕਤ ਵਾਲੇ ਕੋਈ ਅਨਮਤੀਆਂ ਵਾਲੇ ਹੱਠ ਯੋਗ ਵਾਲੇ ਕਰਮ ਕਾਂਡ ਕਰਦਾ ਰਹਿੰਦਾ ਨਾ ਤਾਂ ਸਮਝ ਜਮਾਂ ਦੇ ਵੱਸ ਪੈ ਜਾਏਗਾ, ਇਹ ਜੰਮ ਦੇ ਵੱਸ ਪੈਣਾ। ਇੱਕ ਜਗ੍ਹਾ ਗੁਰੂ ਸਾਹਿਬ ਕਹਿੰਦੇ ਨੇ ਹੋਮੈ ਜਲਿਆ ਮਨੋ ਵਿਸਾਰੇ, ਜੰਮਪੁਰ ਵੱਜੈ ਖੜਗ ਕਰਾਰੇ, ਮਾਇਆ ਮਮਤਾ ਪਵੇ ਖਿਆਲੀ, ਜੰਮਪੁਰ ਫਾਸੈ ਗਾ ਜੰਮ ਜਾਲੀ। ਤਾਂ ਅੱਗੇ ਕਹਿੰਦੇ ਨੇ ਹੇਤ ਕੇ ਬੰਧਨ ਤੋੜ ਨਾ ਸਾਕੈ ਤਾਂ ਜੰਮ ਕਰੇ ਖੁਆਰੀ ਰੇ। ਹੇਤ ਕੇ ਬੰਧਨ, ਹੇਤ ਹੁੰਦਾ ਤਿੰਨ ਰੋਗਾਂ ਨੂੰ ਕਹਿੰਦੇ ਨੇ ਰਜੋ ਤਮੋ ਸਤੋ। ਤੂੰ ਉਹ ਰਜੋ ਤਮੋ ਸਤੋ ਵਾਲੇ ਅਵਗੁਣਾਂ ਨੂੰ ਰੋਗਾਂ ਨੂੰ ਸਮਝ ਨਹੀਂ ਸਕਿਆ ਅਤੇ ਜੰਮ ਤੈਨੂੰ ਖੁਆਰ ਕਰੇਗਾ, ਯੂ ਵਿਲ ਬੀ ਰਿਊਂਟ। ਇੱਕ ਜਗ੍ਹਾ ਗੁਰੂ ਸਾਹਿਬ ਕਹਿੰਦੇ ਨੇ ਏਕ ਉੱਪਰ ਜਿਸ ਜਨ ਕੀ ਆਸਾ। ਹੁਣ ਜੰਮ ਤੋਂ ਛੁੱਟਣ ਦਾ ਸਲੂਸ਼ਨ ਵੀ ਦਿੰਦੇ ਨੇ, ਕਹਿੰਦੇ ਨੇ ਏਕ ਉੱਪਰ ਜਿਹੜਾ ਸੱਚ ਨਾਲ ਜੁੜ ਗਿਆ ਨਾ, ਇੱਕ ਅਕਾਲ ਪੁਰਖ ਵਾਹਿਗੁਰੂ ਰੱਬ ਰਾਮ ਖੁਦਾ ਅੱਲਾ ਗੋਡ ਨਾਲ ਜੁੜ ਗਿਆ ਨਾ, ਏਕ ਉੱਪਰ ਜਿਸ ਜਨ ਕੀ ਆਸਾ ਤਾਂ ਉਹਨੂੰ ਕੀ ਹੁੰਦਾ, ਤਿਸ ਕੀ ਕੱਟੀਐ ਜੰਮ ਕੀ ਫਾਸਾ। ਉਹ ਜੰਮ ਤੋਂ ਛੁੱਟ ਸਕਦਾ ਮਰਨ ਤੋਂ ਬਾਅਦ ਨਹੀਂ, ਇਹ ਉਧਾਰ ਦੀ ਖੇਡ ਨਹੀਂ ਹੈ, ਨਕਦ ਹੈ। ਜੇ ਤੂੰ ਅੱਜ ਹੀ ਸੱਚ ਨਾਲ ਜੁੜ ਗਿਆ ਤਾਂ ਅੱਜ ਹੀ ਛੁੱਟ ਗਿਆ, ਪਰ ਜੇ ਤੂੰ ਕੰਮ ਚੰਗਾ ਅੱਜ ਕਰੇ ਤਾਂ ਤੈਨੂੰ ਇਨਾਮ ਮਰਨ ਤੋਂ ਬਾਅਦ ਮਿਲੇਗਾ। ਨਹੀਂ, ਗੁਰਬਾਣੀ ਸੱਚ ਦੀ ਫਿਲਾਸਫੀ ਇਹ ਸਮਝਾਉਂਦੀ ਹੈ ਐ ਕਰ ਕਰੇ ਸੋ ਐ ਕਰ ਪਾਏ, ਰਾਈਟ ਨਾਓ ਯੂ ਕੈਨ ਬੀ ਰਿਵਾਰਡਿਡ। ਗੁਰਬਾਣੀ ਉਧਾਰ ਦਾ ਧਰਮ ਨਹੀਂ ਹੈ, ਗੁਰਬਾਣੀ ਇਨਸਾਨ ਨੂੰ ਸਾਰੀ ਧਰਤੀ ਦੇ ਇਨਸਾਨਾਂ ਨੂੰ ਇਨਸਾਨੀਅਤ ਭਰਪੂਰ ਜੀਵਨ ਜਿਉਣਾ ਸਿਖਾਉਂਦੀ ਹੈ, ਪਰ ਨਕਦ ਉਧਾਰ ਜੀਵਨ ਦੇ ਨਾਲ ਗੁਰਮਤ ਦਾ ਕੋਈ ਤਾਲੁਕ ਨਹੀਂ ਹੈ। ਇਸੀ ਕਰਕੇ ਗੁਰਮਤ ਸਵਰਗ ਔਰ ਨਰਕ ਦੇ ਬਾਰੇ ਕਹਿੰਦੇ ਆ ਸੁਰਗ ਵਾਸ ਨਾ ਵਾਸੀਏ ਡਰੀਏ ਨਾ ਨਰਕ ਨਿਵਾਸ, ਹੋਣਾ ਐਸੋ ਹੋਏਗਾ ਮਨੇ ਨਾ ਕੀ ਚਿਆਸ। ਇਸੀ ਕਰਕੇ ਗੁਰਬਾਣੀ ਸਵਰਗ ਨਰਕ ਦੇ ਖਿਆਲ ਨੂੰ ਇਰਾਦ ਕਰਦੀ ਹੈ, ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ, ਹਮ ਕਾਹੂ ਕੀ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦ ਦੇ। ਮੈਨੂੰ ਤਾਂ ਗੁਰੂ ਨੇ ਸੱਚ ਸਮਝਾ ਦਿੱਤਾ, ਮੈਨੂੰ ਕਿਸੇ ਧਰਮ ਰਾਜ ਚਿਤਰਗੁਪਤ ਜਾਂ ਸਵਰਗ ਨਰਕ ਜਾਂ ਇੰਦਰ ਦੇਵਤਾ ਦੀ ਕਾਣ ਨਹੀਂ ਕੱਢਣੀ ਪੈਂਦੀ, ਮੈਨੂੰ ਉਹਨਾਂ ਦੀ ਕੋਈ ਮੱਖਣਬਾਜ਼ੀ ਨਹੀਂ ਕਰਨੀ ਪੈਂਦੀ, ਕੋਈ ਬਟਰਿੰਗ ਨਹੀਂ ਕਰਨੀ ਪੈਂਦੀ, ਮੈਨੂੰ ਉਹਨਾਂ ਦੀ ਕੋਈ ਚਾਕਰੀਆਂ ਨਹੀਂ ਕਰਨੀਆਂ ਪੈਂਦੀਆਂ, ਮੈਨੂੰ ਉਹਨਾਂ ਦਾ ਕੋਈ ਡਰ ਨਹੀਂ ਹੈ। ਹਮ ਕਾਹੂ ਕੀ ਕਾਣ ਨਾ ਕੱਢਤੇ, ਕਿਉਂ? ਕਿਉਂਕਿ ਮੈਨੂੰ ਸੱਚ ਦੱਸ ਦਿੱਤਾ ਗੁਰੂ ਨੇ ਆਪਣੇ ਗੁਰ ਪ੍ਰਸਾਦ ਦੇ। ਗੁਰਬਾਣੀ ਮਨੁੱਖ ਨੂੰ ਜਦੋਂ ਪ੍ਰੈਜੈਂਟ ਜੀਵਨ ਸਿਖਾ ਰਹੀ ਹੈ ਤਾਂ ਪ੍ਰੈਜੈਂਟ ਦੇ ਹੱਲ ਵੀ ਸੁਣਾ ਰਹੀ ਹੈ। ਆਮ ਤੌਰ 'ਤੇ ਨਾ ਇੱਕ ਭੁਲੇਖਾ ਹੈ, ਉਹ ਇਹ ਭੁਲੇਖਾ ਹੈ ਵੇ ਕਿ ਇੱਕ ਖਿਆਲ ਰੱਖਿਆ ਜਾਂਦਾ ਹੈ ਕਿ ਮਰਨ ਤੋਂ ਬਾਅਦ ਜਦੋਂ ਮਨੁੱਖ ਜਾਂਦਾ ਹੈ ਤਾਂ ਅੱਗੇ ਹਨੇਰਾ ਹੁੰਦਾ ਹੈ, ਕੰਢੇ ਹੁੰਦੇ ਨੇ, ਜੰਮ ਹੁੰਦੇ ਨੇ, ਤਰਣੀ ਨਦੀ ਹੁੰਦੀ ਹੈ, ਉੱਥੇ ਬੜੇ ਦੁੱਖ ਮਿਲਦੇ ਨੇ, ਬੜੀ ਬਾਰਿਸ਼ ਹੁੰਦੀ ਹੈ। ਤਾਂ ਹੀ ਤੁਸੀਂ ਕਦੀ ਦੇਖਿਆ ਜਦੋਂ ਕੋਈ ਵੀ ਇਨਸਾਨ ਮਰਦਾ ਉਹਦਾ ਜਦੋਂ ਕਿਰਿਆ ਦਾ ਭੋਗ ਹੁੰਦਾ ਉਸ ਭੋਗ ਵਾਲੇ ਦਿਨ ਕੀ ਕਰਦੇ ਨੇ, ਗੱਦਾ ਬਿਸਤਰਾ ਭਾਂਡੇ ਜੁੱਤੀਆਂ ਛੱਤਰੀ ਇਹ ਸਭ ਕੁਛ ਨਾ ਦਾਨ ਦੇ ਵਜੋਂ ਰੱਖਿਆ ਜਾਂਦਾ, ਜਿਹਨੂੰ ਕਿ ਧਰਮ ਸਥਾਨ ਦੇ ਪੁਜਾਰੀ ਲੋਕ ਲੈ ਜਾਂਦੇ ਨੇ ਬਾਅਦ ਵਿੱਚ ਜਾਂ ਵਾਪਸ ਦੁਕਾਨਾਂ 'ਤੇ ਵੇਚ ਦਿੱਤਾ ਜਾਂਦਾ। ਪਰ ਖਿਆਲ ਇਹ ਸਮਝਿਆ ਜਾਂਦਾ ਕਿ ਜਿਹੜਾ ਮਨੁੱਖ ਮਰ ਗਿਆ ਉਹਦੇ ਵਾਸਤੇ, ਔਰ ਇਹ ਜਿਹੜਾ ਮਰ ਗਿਆ ਅਗਰ ਉਹ ਮਰ ਗਿਆ ਉਸਕੀ ਆਤਮਾ ਹੈ ਤਾਂ ਆਤਮਾ ਕੋ ਤੋ ਇਹ ਮੈਟੀਰੀਅਲ ਵਰਡ ਕੀ ਜੁੱਤੀਆਂ ਔਰ ਇਹ ਭਾਂਡੇ ਔਰ ਇਹ ਗੱਦੇ ਕੰਮ ਨਹੀਂ ਆਏਗੇ। ਜਦੋਂ ਇਹ ਉਹਨੂੰ ਕੰਮ ਨਹੀਂ ਆਉਣਗੇ ਤਾਂ ਦਾਨ ਕਾਹਨੂੰ ਦੇਣੇ। ਭੁਲੇਖਾ ਇਹੀ ਪਿਆ ਕਿ ਅੱਗੇ ਜਾ ਕੇ ਇਹਨੂੰ ਹਨੇਰੇ ਵਿੱਚ ਲੋੜ ਪਏਗਾ, ਜੁੱਤੀਆਂ ਦਿਓ ਇਹਨੂੰ, ਉੱਥੇ 365 ਦਿਨਾਂ ਵਾਸਤੇ ਹਨੇਰਾ ਹੋਏਗਾ, ਦੀਵਾ ਬੱਤੀ ਕਰੋ, ਇਤਨਾ ਸਾਰਾ ਤੇਲ, ਇਤਨਾ ਸਾਰਾ ਘਿਓ, ਇਤਨੇ ਸਾਰੇ ਉਹ ਬੱਤੀਆਂ ਵੱਟੀਆਂ ਬਣਾ ਕੇ ਦਾਨ ਕਰੋ ਤਾਂ ਕਿ ਇਹਦਾ ਪੂਰਾ ਇੱਕ ਸਾਲ ਵਾਸਤੇ, ਉਹ ਜਿਹੜਾ ਸਰਾਧਾਂ ਵਾਲੀ ਖੇਡ ਹੈ ਕਿ ਪੂਰੇ ਇੱਕ ਸਾਲ ਵਾਸਤੇ ਦਿਓ। ਜਿਹੜੇ ਲੋਕ ਵਰੀਣਾ ਵੀ ਮਨਾਉਂਦੇ ਨੇ ਉਹ ਇੱਕ ਸਾਲ ਵਾਲੇ ਉਹੀ ਉਹ ਸਰਾਧ ਵਾਲੀ ਗੇਮ ਵਿੱਚ ਹੀ ਫਸੇ ਹੋਏ ਨੇ, ਭਾਵੇਂ ਨਾਂ ਗੁਰੂ ਦਾ ਲਈ ਜਾਂਦੇ ਨੇ, ਭਾਵੇਂ ਬਾਣੀ ਗੁਰੂ ਦੀ ਪੜ੍ਹੀ ਜਾਂਦੇ ਨੇ, ਭਾਵੇਂ ਆਪਣੇ ਸੌ ਕਾਰਡ ਸੰਤ ਜੀ ਦੀ ਬਰਸੀ ਬਣਾਈ ਜਾਂਦੇ ਨੇ, ਉਹ ਸਾਰਾ ਕੀ ਹੈ, ਸਰਾਧ ਦੀ ਖੇਡ ਹੀ ਹੈ। ਪਰ ਗੁਰਬਾਣੀ ਇਸ ਨੂੰ ਨਹੀਂ ਮੰਨਦੀ। ਅਸੀਂ ਇਸ ਵਿਚਾਰ ਨੂੰ ਹੋਰ ਅੱਗੇ ਖੁੱਲ੍ਹ ਕੇ ਜ਼ਰਾ ਸਮਝਦੇ ਹਾਂ। ਹੁਣ ਅਸੀਂ ਗੁਰਬਾਣੀ ਰਾਹੀਂ ਪ੍ਰੈਜੈਂਟ ਜੀਵਨ ਬਾਰੇ ਸਮਝ ਰਹੇ ਹਾਂ ਕਿ ਮਰਨ ਤੋਂ ਬਾਅਦ ਕੋਈ ਤਰਣੀ ਨਦੀ ਜਾਂ ਮਰਨ ਤੋਂ ਬਾਅਦ ਕੋਈ ਦੋਜ਼ਖ ਜਾਂ ਮਰਨ ਤੋਂ ਬਾਅਦ ਕੋਈ ਐਸਾ ਮੁਸ਼ਕਲ ਜਿਹਾ ਰਸਤਾ ਜਿਸ ਨੂੰ ਆਮ ਸਾਰੀ ਦੁਨੀਆ ਸਮਝਦੀ ਹੈ ਕਿ ਕੁਛ ਹੈ, ਪਤਾ ਨਹੀਂ ਹੈ ਵੀ ਕਿ ਨਹੀਂ, ਪਰ ਲੋਕ ਉਸ ਨੂੰ ਕੋਟ ਕਰਕੇ ਉਸ ਅੰਧਵਿਸ਼ਵਾਸ ਨਾਲ ਇਸ ਤਰ੍ਹਾਂ ਜੁੜੇ ਹੋਏ ਨੇ ਜਿਸ ਤਰ੍ਹਾਂ ਸਾਰੇ ਜਾ ਕੇ ਉੱਥੇ ਆਏ ਹੋਏ ਨੇ, ਜਿਸ ਤਰ੍ਹਾਂ ਸਾਰਿਆਂ ਦੀ ਬੜੀ ਵਾਕਫੀਅਤ ਹੈ ਉੱਥੇ ਨਾਲ, ਪਰ ਸਾਨੂੰ ਪਤਾ ਹੀ ਨਹੀਂ ਕਿ ਮਰਨ ਤੋਂ ਬਾਅਦ ਕੁਛ ਹੈ ਕਿ ਨਹੀਂ। ਜਿਹੜਾ ਗੁਰੂ ਸਾਹਿਬ ਨੂੰ ਪੁੱਛੀਏ, ਗੁਰੂ ਸਾਹਿਬ ਬੜੇ ਢੰਗ ਦੇ ਨਾਲ ਗੁਰਬਾਣੀ 'ਚ ਇਸ ਗੱਲ ਨੂੰ ਲਿਖਦੇ ਹਨ, ਕਹਿੰਦੇ ਹਨ, ਇੱਕ ਦੱਜੈ ਇੱਕ ਦੱਬੀਐ ਇੱਕ ਨਾ ਕੁੱਤੇ ਖਾਏ। ਕੁਛ ਲੋਕ ਸਾੜਦੇ ਹਨ, ਕੁਛ ਲੋਕ ਮਰਨ ਤੋਂ ਬਾਅਦ ਦਬਾਉਂਦੇ ਹਨ, ਕੁਛ ਲੋਕ ਕੁੱਤਿਆਂ ਅੱਗੇ ਪਾ ਦਿੰਦੇ ਨੇ ਡੈੱਡ ਬਾਡੀ ਨੂੰ, ਵੇ ਆਫ ਡਿਸਪੋਜ਼ਲ। ਇੱਕ ਦੱਜੈ ਇੱਕ ਨਾ ਇੱਕ ਦੱਬੀਐ ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵੀ ਚੁਸਤੀ ਹੈ, ਕਈ ਲੋਕ ਪਾਣੀ 'ਚ ਡੈੱਡ ਬਾਡੀ ਨੂੰ ਪ੍ਰਵਾਹ ਕਰ ਦਿੰਦੇ ਨੇ, ਜਲ ਪ੍ਰਵਾਹ। ਇੱਕ ਭੀ ਫਿਰ ਹੱਸਣ ਪਾਏ, ਭੀ ਫਿਰ ਹੱਸਣ ਹੁੰਦਾ ਜਿਸ ਤਰ੍ਹਾਂ ਪਲੈਟਫਾਰਮ ਉੱਤੇ ਰੱਖ ਦਿੰਦੇ ਨੇ ਤਾਂ ਉਹ ਪੰਛੀ ਉਸ ਨੂੰ ਖਾ ਜਾਣਗੇ ਅਤੇ ਮੁਕਤੀ ਹੋ ਜਾਏਗੀ ਮਰੇ ਪ੍ਰਾਣੀ ਦੀ। ਨਾਨਕ ਏਵ ਨ ਜਾਪਈ। ਗੁਰੂ ਸਾਹਿਬ ਇਹ ਸਾਰੇ ਦੁਨੀਆ ਦੇ ਜਿੰਨੇ ਵੀ ਡੈੱਡ ਬਾਡੀ ਦੇ ਵੇਜ਼ ਆਫ ਡਿਸਪੋਜ਼ਲ ਨੇ ਉਹਨਾਂ ਦੀ ਗੱਲ ਬਿਆਨ ਕਰਕੇ ਕਹਿੰਦੇ ਨੇ, ਨਾਨਕ ਏਵ ਨਾ ਜਾਪਈ, ਕਿੱਥੇ ਜਾਏ ਸਮਾਏ। ਹੀ ਸੇਜ਼ ਨੋਬਡੀ ਨੋਜ਼ ਕਿ ਮਰਨੇ ਕੇ ਬਾਅਦ ਕਹਾਂ ਜਾਤੇ ਹੈ। ਪ੍ਰੈਜੈਂਟ ਬਾਰੇ ਕਿਵੇਂ ਮਰਦੇ ਨੇ, ਪ੍ਰੈਜੈਂਟ ਵਿੱਚ ਜੰਮ ਕਿਵੇਂ ਚਮੜਦੇ ਨੇ, ਪ੍ਰੈਜੈਂਟ ਵਿੱਚ ਮਨੁੱਖ ਕਿਸ ਤਰ੍ਹਾਂ ਆਪਣੇ ਜੀਵਨ ਵਿੱਚ ਪ੍ਰੇਤ ਬਣ ਜਾਂਦਾ, ਇਹਦਾ ਮਤਲਬ ਗੁਰਬਾਣੀ ਪ੍ਰੈਜੈਂਟ ਬਾਰ ਨੂੰ ਫਿਕਸ ਕਰਨਾ ਚਾਹੁੰਦੀ ਹੈ। ਪ੍ਰੈਜੈਂਟ ਫਿਕਸ ਹੋ ਗਿਆ, ਅੱਜ ਫਿਕਸ ਹੋ ਗਿਆ, ਟੁਮੋਰੋ ਵਿਲ ਬੀ ਆਟੋਮੈਟਿਕਲੀ ਫਿਕਸਡ। ਪਰ ਜੇ ਸਾਡਾ ਅੱਜ ਮੀਨਸ ਈਵਨ ਹੈ ਪੂਰਾ ਜੀਵਨ ਜੇ ਠੀਕ ਨਹੀਂ ਹੋਇਆ ਤਾਂ ਮਰਨ ਤੋਂ ਬਾਅਦ ਕੋਈ ਫਿਕਸ ਨਹੀਂ ਕਰ ਸਕਦਾ। ਨਕਦ ਕਿਸ ਤਰ੍ਹਾਂ ਜੀਵੀਦਾ, ਦੁਨੀਆ ਸਮਝਦੀ ਹੈ ਕਿ ਮਰਨ ਤੋਂ ਬਾਅਦ ਇਸ ਤਰ੍ਹਾਂ ਕੋਈ ਪਕੜ ਲਏਗਾ ਜਿੱਥੇ ਤੂੰ ਇਕੱਲਾ ਹੋਏਗਾ ਤਾਂ ਕੀ ਹੋਏਗਾ, ਜਿਵੇਂ ਕਿ ਉਹ ਸਰਾਧ ਬਾਰੇ ਜਾਂ ਕਿਰਿਆ ਵੇਲੇ ਜੋ ਕੁਛ ਦਾਨ ਪੁੰਨ ਕਰਦੇ ਨੇ। ਗੁਰੂ ਸਾਹਿਬ ਕੀ ਕਹਿੰਦੇ ਨੇ, ਕਹਿੰਦੇ ਨੇ, ਜੇ ਮਾਤ ਪਿਤਾ ਸੁਤ ਮੀਤ ਨਾ ਪਾਈ। ਲੋਕ ਸਮਝਦੇ ਨੇ ਮਰਨ ਤੋਂ ਬਾਅਦ ਤੇਰੇ ਨਾਲ ਨਹੀਂ ਹੋਣਗੇ, ਪਰ ਇੱਥੇ ਐਟ ਪ੍ਰੈਜੈਂਟ ਹੀ ਜਦੋਂ ਤੂੰ ਜਮ੍ਹਾਂ ਦੇ ਵੱਸ ਪਿਆ, ਵਿਕਾਰਾਂ ਦੇ ਵੱਸ ਪਿਆ, ਅਤੇ ਜਿਸ ਰਸਤੇ 'ਤੇ ਤੂੰ ਚੱਲ ਰਿਹਾ ਨਾ ਉੱਥੇ ਤੇਰੇ ਮਾਤਾ ਪਿਤਾ ਧੀਆਂ ਪੁੱਤਰ ਕੋਈ ਸਾਥ ਨਹੀਂ ਦੇਗਾ, ਭੈਣ ਭਰਾ ਕੌਣ ਸਾਥ ਦੇਗਾ। ਸੱਚ ਸੱਚ ਦੀ ਵਿਚਾਰ, ਮਨ ਊਹਾਂ ਨਾਮ ਤੇਰੇ ਸੰਗ ਸਾਈ। ਅੱਗੇ ਕਹਿੰਦੇ ਨੇ, ਜੇ ਮਹਾਂ ਭਿਆਨ ਦੂਤ ਜੰਮ ਦਿਲੈ। ਸੋਚਦੇ ਨੇ ਮਰਨ ਤੋਂ ਬਾਅਦ ਕੋਈ ਬੜਾ ਜੰਗਲੀ, ਬੜਾ ਕੰਡਿਆਲਾ, ਬੜਾ ਹਨੇਰਾ ਵਾਲਾ ਰਸਤਾ ਹੈ ਅਤੇ ਉੱਥੇ ਜਮਦੂਤ ਨੇ। ਗੁਰੂ ਸਾਹਿਬ ਕਹਿੰਦੇ ਨੇ, ਤੇਰੇ ਜੀਵਨ ਵਿੱਚ ਜਿਹੜਾ ਜਮਦੂਤ ਰੂਪੀ ਰਸਤਾ ਤੂੰ ਇਖਤਿਆਰ ਕੀਤਾ ਹੈ, ਜੇ ਮਹਾਂ ਭਿਆਨ, ਬੜਾ ਮੁਸ਼ਕਲ ਹਨੇਰਾ ਰਸਤਾ ਜੰਗਲ, ਜੇ ਮਹਾਂ ਭਿਆਨ ਦੂਤ ਜੰਮ ਦਿਲੈ ਤਾਂ ਕੇਵਲ ਨਾਮ ਸੰਗ ਤੇਰੇ ਚੱਲੈ। ਕੇਵਲ ਸੱਚ ਹੀ ਤੇਰੇ ਨਾਲ ਚੱਲ ਸਕਦਾ। ਅੱਗੇ ਕਹਿੰਦੇ ਨੇ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਏ ਉਦਾਰੀ। ਜਿੱਥੇ ਤੈਨੂੰ ਕੋਈ ਮੁਸ਼ਕਲ ਹੋ ਗਈ ਹੈ ਨਾ, ਉੱਥੇ ਤੈਨੂੰ ਸੱਚ ਹੀ ਛੁਡਾ ਸਕਦਾ ਹੈ। ਇਹ ਮਰਨ ਤੋਂ ਬਾਅਦ ਦੀ ਗੱਲ ਨਹੀਂ ਚੱਲ ਰਹੀ, ਜੀਂਦੇ ਜੀ। ਅੱਗੇ ਗੁਰੂ ਸਾਹਿਬ ਇਸੀ ਕੰਟੈਕਸਟ ਵਿੱਚ, ਇਸੀ ਅਸ਼ਟਪਦੀ ਸੁਖਮਨੀ ਸਾਹਿਬ ਦੀ ਵਿਚਾਰਦੇ ਹਨ। ਜੈ ਮਾਰਗ ਕੇ ਗਨੇ ਜਾਏ ਨਾ ਕੋਸਾ। ਕਹਿੰਦੇ ਨੇ ਉਹ ਬੜਾ ਵਿਖੜਾ ਪਿੰਡ ਹੈ, ਉਸਨੂੰ ਕੋਈ ਨਾਪ ਨਹੀਂ ਸਕਦਾ, ਬੜੀ ਲੰਬੀ ਵਾਟ ਤੈਨੂੰ ਟੁਰ ਕੇ ਜਾਣਾ ਪਏਗਾ ਇਕੱਲਿਆਂ, ਤੇਰਾ ਕੋਈ ਪੋਕਿਟ ਖਰਚ ਨਹੀਂ ਹੋਏਗਾ, ਇਸ ਕਰਕੇ ਤੇਰੇ ਧੀਆਂ ਪੁੱਤਰਾਂ ਨੂੰ ਤੇਰੇ ਮਰਨ ਵੇਲੇ ਸਾਰਾ ਦਾਨ ਪੁੰਨ ਕਰਨਾ ਪਏਗਾ, ਸੋ ਦੈਟ ਤੈਨੂੰ ਉੱਥੇ ਪੋਕਿਟ ਖਰਚ ਮਿਲੇ। ਉਹਨੂੰ ਤੋਸ਼ਾ ਕਹਿੰਦੇ ਨੇ, ਤੋਸ਼ਾ ਮੀਨਸ ਪੋਕਿਟ ਖਰਚ, ਰਸਤੇ ਦੀ ਖਰਚੀ। ਗੁਰੂ ਸਾਹਿਬ ਕਹਿੰਦੇ ਨੇ ਮਰਨ ਤੋਂ ਬਾਅਦ ਕੁਛ ਐਸਾ ਹੈ ਜਾਂ ਨਹੀਂ ਹੈ, ਇਸ ਵੇਲੇ ਐਟ ਪ੍ਰੈਜੈਂਟ, ਜੈ ਮਾਰਗ ਕੇ ਗਨੇ ਜਾਏ ਨਾ ਤੋਸਾ, ਹਰ ਕਾ ਨਾਮ ਉਆਂ ਸੰਗ ਤੋਸਾ। ਤੇਰੇ ਇਸੇ ਜੀਵਨ ਵਿੱਚ, ਆਤਮਕ ਜਿਹੜਾ ਤੇਰਾ ਜੀਵਨ ਹੈ, ਜੇ ਉਹਦੇ 'ਚ ਤੂੰ ਸੱਚ ਨੂੰ ਆਪਣੇ ਪੱਲੇ ਬੰਨ ਲਵੇਂ, ਜਾਂ ਪੈਂਡੇ ਮਾਂ ਅੰਧ ਗੁਬਾਰਾ, ਹਰ ਕਾ ਨਾਮ ਉਆਂ ਸੰਗ ਉਜਿਆਰਾ। ਅੱਗੇ ਕਹਿੰਦੇ ਨੇ, ਜਹਾਂ ਪੰਥ ਤੇਰਾ ਕੋ ਨਾ ਸੀ ਜਾਣੂ, ਹਰ ਕਾ ਨਾਮ ਤੈ ਨਾਲ ਪਛਾਣੂ। ਅੱਗੇ ਕਹਿੰਦੇ ਨੇ, ਜੈ ਮਹਾਂ ਭਿਆਨ ਤਪਤ ਬਹੁ ਕਾਮ, ਹਰ ਕੇ ਨਾਮ ਕੀ ਤੂੰ ਮੂੰਹ ਪਰ ਛਾਮ। ਮਾਂ ਭਿਆਨ ਤਪਤ ਬਹੁ ਕਾਮ, ਮਰਨ ਤੋਂ ਬਾਅਦ ਕੁਛ ਹੈ ਕਿ ਨਹੀਂ, ਐਟ ਪ੍ਰੈਜੈਂਟ, ਜਦੋਂ ਅਸੀਂ ਕ੍ਰੋਧ 'ਚ ਆਉਂਦੇ ਹਾਂ, ਜਦੋਂ ਅਸੀਂ ਕਿਸੇ ਕੋਲੋਂ ਬਦਲਾ ਲੈਣਾ ਚਾਹੁੰਦੇ ਹਾਂ, ਤਾਂ ਉਸ ਵੇਲੇ ਸੱਚ ਸਾਨੂੰ ਸਮਝਾਉਂਦਾ, ਫਰੀ ਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਡਾਏ, ਤਾਂ ਤੈਂ ਹਰ ਕੇ ਨਾਮ ਕੀ ਤੂੰ ਉੱਪਰ ਛਾਮ ਹੋ ਗਈ ਨਾ, ਠੰਡੇ ਹੋ ਗਏ ਨਾ, ਕ੍ਰੋਧ ਵਿਲੀਨ ਹੋ ਗਿਆ ਨਾ, ਬਦਲਾ ਲੈਣ ਦੀ ਭਾਵਨਾ ਖਤਮ ਹੋ ਗਈ ਨਾ। ਕਬੀਰ, ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਮਾਰਾ ਸੋਏ। ਜੋ ਤੈਂ ਮਾਰਨ ਮੁੱਕੀਆਂ, ਤਿੰਨਾਂ ਨਾ ਮਾਰੇ ਘੁੰਮ, ਆਪ ਨੜੇ ਕਰ ਜਾਈਏ ਪੈਰ ਤਿੰਨਾਂ ਦੇ ਚੁੰਮ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਇਹ ਸਾਰੀ ਵਿਚਾਰ, ਤੈਂ ਹਰ ਕੇ ਨਾਮ ਕੀ ਤੂੰ ਉੱਪਰ ਛਾਂ ਨਹੀਂ ਹੋ ਗਈ, ਮੀਨਸ ਤੇਰੇ ਉੱਤੇ ਛਾਂ ਹੋ ਗਈ, ਤੈਨੂੰ ਠੀਕ ਗੱਲ ਸਮਝ ਆ ਗਈ। ਬਸ ਪ੍ਰੈਜੈਂਟ ਜੀਵਨ ਬਾਰੇ ਗੁਰਬਾਣੀ ਸਾਨੂੰ ਸਮਝਾ ਰਹੀ ਹੈ। ਹੁਣ ਪ੍ਰੈਜੈਂਟ ਜੀਵਨ ਦੇ ਨਾਲ ਟੁਕਾਉਂਦਿਆਂ ਨਾਲ ਸਮਝੀਏ ਕਿ ਗੁਰੂ ਸਾਹਿਬ ਮਰਨ ਤੋਂ ਬਾਅਦ ਕਿਸੇ ਮੁਕਤੀ ਦੀ ਕੋਈ ਗਰੰਟੀ ਨਹੀਂ ਭਰਨਾ ਚਾਹੁੰਦੇ ਨੇ। ਦਰਅਸਲ ਗੁਰਬਾਣੀ ਇਨਸਾਨ ਨੂੰ ਐਟ ਪ੍ਰੈਜੈਂਟ ਲਾਈਫ ਵਿੱਚ ਹੀ ਇੱਕ ਸੱਚ ਦੇ ਨਾਲ ਜੋੜ ਦੇਣਾ ਚਾਹੁੰਦੀ ਹੈ। ਹੁਣ ਜੇਕਰ ਡੈਡ ਬੋਡੀ ਦੇ ਡਿਸਪੋਜ਼ਲ ਦੇ ਨਾਲ ਲੋਕਾਂ ਨੇ ਖਿਆਲ ਜੋੜਿਆ ਹੋਇਆ, ਕਿ ਕੋਈ ਲੋਕ ਸੋਚਦੇ ਨੇ ਕਿ ਜੇ ਸਾੜਾਂਗੇ ਤਾਂ ਮ੍ਰਿਤਕ ਪ੍ਰਾਣੀ ਦੇ ਪਾਪ ਨਾਲ ਸੜ ਜਾਣਗੇ, ਤਾਂ ਇਹਦੀ ਮੁਕਤੀ ਹੋ ਜਾਏਗੀ, ਸਵਰਗਾਂ ਨੂੰ ਜਾਏਗਾ। ਕਈ ਸੋਚਦੇ ਨੇ ਦਬਾ ਦਿਆਂਗੇ ਤਾਂ ਕਿਸੇ ਦਿਨ ਇਹਦੀ ਮੁਕਤੀ ਹੋ ਜਾਏਗੀ। ਦੇ ਆਰ ਮੈਨੀ ਮੈਨੀ ਫਿਲੋਸਫੀਜ਼ ਐਂਡ ਦੇਅਰ ਬਿਲੀਫਸ, ਅਸੀਂ ਉਹਨਾਂ ਨੂੰ ਕੰਡੈਮ ਜਾਂ ਕ੍ਰਿਟੀਸਾਈਜ਼ ਨਹੀਂ ਕਰ ਸਕਦੇ, ਸਾਨੂੰ ਕਰਨਾ ਹੀ ਨਹੀਂ ਚਾਹੀਦਾ। ਸਾਨੂੰ ਤਾਂ ਸੱਚ ਦੀ ਗੱਲ ਗੁਰੂ ਸਾਹਿਬ ਕੋਲੋਂ ਸਮਝਣੀ ਹੈ। ਗੁਰੂ ਸਾਹਿਬ ਕਹਿੰਦੇ ਨੇ, ਮਿੱਟੀ ਮੁਸਲਮਾਨ ਕੀ, ਪੇੜਾ ਪਈ ਘੁੰਮਿਆਰ। ਕਈ ਸਮਝਦੇ ਨੇ ਕਿ ਜੇਕਰ ਦਬਾ ਦਿਓ ਤਾਂ ਤਾਂ ਅਸੀਂ ਜੰਨਤ ਜਾ ਸਕਦੇ ਹਾਂ, ਅਤੇ ਜੇ ਸਾੜ ਦਿਓ ਤਾਂ ਦੋਜ਼ਖ ਹੀ ਚਲੇ ਜਾਂਗੇ। ਤਾਂ ਗੁਰੂ ਸਾਹਿਬ ਇੱਕ ਸਿਰਫ ਇਲਿਊਜ਼ਨ ਪੇਸ਼ ਕਰ ਰਹੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮਹਿਲਾ ਪਹਿਲਾ ਆਸਾ ਦੀ ਵਾਰੀ 'ਚ, ਮਿੱਟੀ ਮੁਸਲਮਾਨ ਕੀ, ਪੇੜਾ ਪਈ ਘੁੰਮਿਆਰ, ਘੜ ਭਾਂਡੇ ਇੱਟਾਂ ਕੀਆਂ, ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਪੜੀ, ਝੜ ਝੜ ਪਵਾਂਗੇ ਯਾਰ। ਅਲਟੀਮੇਟਲੀ ਉਸ ਮਿੱਟੀ ਨੂੰ ਕੁਮਾਰ ਲੈ ਗਿਆ, ਅਤੇ ਉਹਨੇ ਉਸਦੇ ਭਾਂਡੇ ਬਣਾਏ, ਇੱਟਾਂ ਵਿੱਚ ਰੱਖਿਆ, ਉੱਥੇ ਮਿੱਟੀ ਫਿਰ ਸੜ ਗਈ। ਤਾਂ ਹੁਣ ਨਾ ਸਾੜਨ ਨੂੰ ਨਾ ਦੱਬਣ ਨੂੰ, ਦੋਨਾਂ ਗੱਲਾਂ ਨੂੰ ਫੇਵਰ ਨਹੀਂ ਕਰਦੇ ਨੇ ਗੁਰੂ ਸਾਹਿਬ, ਅਤੇ ਨਾ ਡਿਸਫੇਵਰ ਕਰਦੇ ਨੇ। ਦਰਅਸਲ ਐਟ ਪ੍ਰੈਜੈਂਟ ਸੱਚ ਦੇ ਨਾਲ ਜੋੜਨ ਵਾਸਤੇ ਕਹਿੰਦੇ ਨੇ, ਨਾਨਕ ਜਿਨ ਕਰਤੇ ਕਾਰਨ ਕੀ ਆ ਸੋ ਜਾਣੇ ਕਰਤਾਰ। ਗੋਡ ਨੋਜ਼ ਕਿ ਹਮ ਪੈਦਾ ਕੈਸੇ ਹੋਤੇ ਹਾਂ, ਗੋਡ ਨੋਜ਼ ਕਿ ਹਮ ਮਰਨੇ ਕੇ ਬਾਅਦ ਕਹਾਂ ਜਾਤੇ ਹਾਂ, ਸੋ ਜਾਣੇ ਕਰਤਾਰ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਉਹਦਾ ਹੁਕਮ ਨਿਯਮ ਸਿਸਟਮ ਹੈ, ਇਹ ਉਹਦੀ ਖੇਡ ਹੈ, ਉਹਦੇ ਵਿੱਚ ਅਸੀਂ ਆਉਂਦੇ ਹਾਂ ਅਤੇ ਉਹਦੇ ਵਿੱਚ ਜਾਂਦੇ ਹਾਂ। ਸਾਡੇ ਕਿਸੇ ਖਾਸ ਕਰਮ ਕਾਂਡ ਕਰਨ ਦੇ ਨਾਲ ਰੱਬ ਜੀ ਦੇ ਆਪਣੇ ਸਿਸਟਮ ਵਿੱਚ ਕੋਈ ਚੇਂਜ ਨਹੀਂ ਆਉਂਦੀ। ਐਨੀ ਕਿ ਉਹ ਸਾਲਵੇਸ਼ਨ ਮਿਲ ਜਾਏਗੀ, ਐਨੀ ਕਿ ਮੁਕਤੀ ਹੋ ਜਾਏਗੀ। ਜੇ ਪ੍ਰੈਜੈਂਟ ਠੀਕ ਨਹੀਂ ਤਾਂ ਮਰਨ ਵੇਲੇ ਜਿਸ ਤਰ੍ਹਾਂ ਮਰਜ਼ੀ ਕਰ ਲਵੋ, ਜਿਸ ਤਰ੍ਹਾਂ ਮਰਜ਼ੀ ਉਹਦੀ ਬਾਡੀ ਦਾ ਕਰ ਲਵੋ, ਕੁਛ ਫਾਇਦਾ ਨਹੀਂ ਹੋਏਗਾ। ਹੁਣ ਜਦੋਂ ਇਸ ਸ਼ਬਦ ਦੇ ਰਹਾਓ ਨੂੰ ਸਮਝਾਂਗੇ, ਤਾਂ ਗੁਰੂ ਸਾਹਿਬ ਰਹਾਓ 'ਚ ਆਪਣੀ ਟੈਕਨੀਕ ਰੱਖ ਰਹੇ ਨੇ, ਤਾਂ ਰਹਾਓ ਦੇ ਨਾਲ ਆਖਰੀ ਪੰਕਤੀ ਨੂੰ ਮਿਲਾ ਕੇ ਆਪਣੀ ਟੈਕਨੀਕ ਨੂੰ ਫੋਕਸ ਕਰ ਰਹੇ ਨੇ, ਸਟ੍ਰੈਸ ਕਰ ਰਹੇ ਨੇ, ਐਮਫਸਾਈਜ਼ ਕਰ ਰਹੇ ਨੇ। ਤ੍ਰਿਲੋਚਨ ਜੀ ਦੀ ਰਸਨਾ ਰਾਹੀਂ ਗੁਰੂ ਸਾਹਿਬ ਬਾਣੀ 'ਚ ਉਚਾਰਦੇ ਨੇ, ਅਰੀ ਬਾਈ ਗੋਬਿੰਦ ਨਾਮ ਮਤ ਬੀਸਰੇ। ਆਮ ਤੌਰ 'ਤੇ ਦੇਖਿਆ ਜਾਏ ਸਾਡੇ ਭਾਰਤ ਵਿੱਚ ਭਾਂਤ ਭਾਂਤ ਦੀਆਂ ਬੋਲੀਆਂ ਨੇ, ਇਹਨਾਂ ਵਿੱਚੋਂ ਰਾਜਸਥਾਨੀ ਬੋਲੀ ਵਿੱਚ ਬਾਈ ਕਿਹਾ ਜਾਂਦਾ ਮਾਂ ਨੂੰ, ਬਾਈ ਕਿਹਾ ਜਾਂਦਾ ਮਾਂ ਦੇ ਈਕੁਅਲ ਜਿਹੜੀ ਵੱਡੀ ਉਮਰ ਦੀ ਹੁੰਦੀ ਹੈ ਭੈਣ ਉਹਨੂੰ ਵੀ, ਤਾਂ ਕਹਿ ਰਹੇ ਨੇ ਅਰੀ ਬਾਈ। ਤਾਂ ਹੁਣ ਅਸੀਂ ਇੱਥੇ ਮੀਨਿੰਗ ਕੀ ਸਮਝਾਂਗੇ, ਜਦੋਂ ਸੱਚ ਦੀ ਸੰਗਤ ਦੀ ਗੱਲ ਚੱਲ ਰਹੀ ਹੈ, ਜਿਸ ਆਂਦਾ ਆਵੋ ਭੈਣੇ ਗੱਲ ਮਿਲੇ, ਜਿਸਾਂ ਮਾਈ ਚਰਨ ਗੁਰ ਮਿੱਠੇ, ਇਸ ਤਰੀਕੇ ਨਾਲ ਮਾਈ ਭੈਣੇ ਸਾਧੋ ਸੰਗਤ ਹਰਜਨ, ਇਹ ਜੋ ਕੁਛ ਵੀ ਆਉਂਦਾ ਸੱਚ ਦੀ ਵਿਚਾਰ ਕਰਨ ਵਾਲੇ ਮਨੁੱਖਾਂ ਨੂੰ ਮੁਖਾਤਿਬ ਕਰਕੇ। ਪਰ ਕਿਉਂਕਿ ਇਹ ਸ਼ਬਦ ਰਾਜਸਥਾਨੀ ਬੋਲੀ ਦੇ ਨਾਲ ਟੱਚ ਲੱਗਦਾ ਹੈ, ਤਾਂ ਬਾਈ ਲਫਜ਼ ਵਰਤਿਆ, ਅਰੀ ਬਾਈ, ਇਹ ਦੁਨੀਆ ਦੇ ਲੋਕੋ, ਇਹ ਮੇਰੇ ਸਤਸੰਗੀ ਹੋ, ਭੈਣੋ ਭਰਾਵੋ, ਮੇਰੀ ਮਾਂ, ਗੋਬਿੰਦ ਨਾਮ ਮਤ ਬੀਸਰੇ। ਗੋਬਿੰਦ ਨਾਮ ਮੀਨਸ ਗੋਬਿੰਦ ਡਜ਼ ਨੋਟ ਮੀਨ ਕਿ ਸਿੱਖਾਂ ਦੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਚੱਲ ਰਹੀ ਹੈ। ਗੋਬਿੰਦ ਮੀਨਸ ਗੋਡ, ਖੁਦਾ, ਅੱਲਾ, ਰਾਮ, ਭਗਵਾਨ, ਵਾਹਿਗੁਰੂ, ਰੱਬ ਵਿਸਰਨਾ ਨਹੀਂ ਚਾਹੀਦਾ। ਅਰੀ ਬਾਈ ਗੋਬਿੰਦ ਨਾਮ ਮਤ ਬੀਸਰੇ, ਇਹ ਰਹਾਓ ਹੈ। ਹੁਣ ਇਸ ਰਹਾਓ ਨੂੰ ਜੇਕਰ ਅਸੀਂ ਸਮਝੀਏ ਕਿ ਗੁਰੂ ਸਾਹਿਬ ਇਹ ਕਹਿਣਾ ਚਾਹੁੰਦੇ ਨੇ ਕਿ ਦੁਨੀਆ ਸਮਝਦੀ ਸੀ, ਦੁਨੀਆ ਸੋਚਦੀ ਸੀ ਕਿ ਜੇ ਅੰਤ ਕਾਲ ਲਕਸ਼ਮੀ ਸਿਮਰੋ ਤਾਂ ਇੰਝ ਹੋ ਜਾਏਗਾ, ਦੁਨੀਆ ਸਮਝਦੀ ਸੀ ਕਿ ਜੇ ਅੰਤ ਕਾਲ ਇਸਤਰੀ ਸਿਮਰੋ ਤਾਂ ਇਹ ਜੂਨ 'ਚ ਪੈ ਜਾਓਗੇ, ਦੁਨੀਆ ਸਮਝਦੀ ਸੀ ਕਿ ਜੇ ਅੰਤ ਕਾਲ ਲੜਕੇ ਸਿਮਰੋਗੇ ਤਾਂ ਸੂਅਰ ਦੀ ਜੂਨ ਪੈ ਜਾਓਗੇ, ਦੁਨੀਆ ਸਮਝਦੀ ਸੀ, ਦੁਨੀਆ ਇਹ ਗੱਲਾਂ 'ਚ ਪਈ ਰਹਿੰਦੀ ਹੈ ਕਿ ਜੇ ਅੰਤ ਕਾਲ ਮੰਦਰ ਸਿਮਰੇ ਤਾਂ ਪ੍ਰੇਤ ਜੋਨ ਵੱਲ ਪੈ ਜਾਓਗੇ, ਮੰਦਰ ਮੀਨਸ ਘਰ। ਪਰ ਗੁਰੂ ਸਾਹਿਬ ਤ੍ਰਿਲੋਚਨ ਜੀ ਭਗਤ ਜੀ ਦੀ ਰਸਨਾ ਤੋਂ ਇਹ ਕਹਿਣਾ ਚਾਹੁੰਦੇ ਨੇ, ਅਰੀ ਬਾਈ ਗੋਬਿੰਦ ਨਾਮ ਮਤ ਬੀਸਰੇ, ਮੇਰੇ ਹਿਸਾਬ ਸੇ ਤੋ ਮੁਝਕੋ ਐਸੇ ਲਗਤਾ ਕਿ ਬਸ ਭਗਵਾਨ ਕੋ ਯਾਦ ਰੱਖਣਾ ਚਾਹੀਏ, ਯੇ ਸਾਰੀ ਕੈਲਕੂਲੇਸ਼ਨਸ ਔਰ ਯੇ ਸਾਰਾ ਕਿਆਫਾ ਔਰ ਯੇ ਸਾਰੀ ਸੋਚਣੀ ਬੇਕਾਰ ਹੈ। ਇਹਨਾਂ ਚੱਕਰਾਂ ਵਿੱਚ ਲੋਕ ਪਏ ਰਹਿੰਦੇ ਨੇ ਕਿ ਪੇੜ ਗਿਣਦੇ ਰਹਿੰਦੇ ਨੇ, ਅੰਬ ਨਹੀਂ ਖਾਂਦੇ ਨੇ, ਮੀਨਸ ਪ੍ਰੈਜੈਂਟ ਨਾਲ ਨਹੀਂ ਜੁੜਦੇ ਨੇ ਕਿ ਪ੍ਰੈਜੈਂਟ ਵਿੱਚ ਸੱਚ ਨਾਲ ਜੁੜਨਾ ਚਾਹੀਦਾ, ਜੇ ਸੱਚ ਨਾਲ ਨਹੀਂ ਜੁੜੇ ਉਹ ਸੱਚ ਵਿਸਰਨਾ ਨਹੀਂ ਚਾਹੀਦਾ, ਵਰਨਾ ਜੀਵਨ ਬੇਕਾਰ ਹੋ ਜਾਏਗਾ, ਜਮਾਂ ਦੇ ਵਾਸ ਪੈ ਜਾਂਗੇ। ਅਰੀ ਬਾਈ ਗੋਬਿੰਦ ਨਾਮ ਮਤ ਬੀਸਰੇ, ਪਰੋਡਾਵਾਦ ਦੀ ਟੈਕਨੀਕ ਤੋਂ ਸਮਝ ਆਇਆ, ਜਿਵੇਂ ਗੁਰੂ ਨਾਨਕ ਸਾਹਿਬ ਇੱਕ ਜਗ੍ਹਾ ਸ਼ਬਦ ਚਾੜਦੇ ਨੇ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਦੁਨੀਆ ਸਮਝਦੀ ਸੀ, ਜਿਸ ਤਰ੍ਹਾਂ ਉੱਥੇ ਅਰਥ ਕਰਨ ਵੇਲੇ ਨਾ ਅਸੀਂ ਆਈ ਲਗਾਉਣਾ, ਦੁਨੀਆ ਸਮਝਦੀ ਹੈ ਜਾਂ ਦੁਨੀਆ ਸਮਝਦੀ ਸੀ ਕਿ ਇੱਕ ਮਾਈ ਸੀ, ਉਹਨੇ ਅਚਾਨਕ ਤਿੰਨ ਦੇਵਤੇ ਪੈਦਾ ਕਰ ਦਿੱਤੇ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ, ਮੀਨਸ ਇੱਕ ਬ੍ਰਹਮਾ ਜੀ ਇੱਕ ਵਿਸ਼ਨੂੰ ਜੀ ਇੱਕ ਸ਼ਿਵ ਜੀ। ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮੈਨੂੰ ਤਾਂ ਇੰਝ ਲੱਗਦਾ ਜਿਵ ਤਿਸ ਪਾਵੈ, ਜਿਵੇਂ ਗੋਡ ਨੂੰ ਪਾਉਂਦਾ ਤਿਵੇਂ ਚਲਾਵੈ, ਇਹ ਤਿੰਨ ਪਾਵਰਸ ਧਰਤੀ ਨੂੰ ਜਾਂ ਕ੍ਰੀਏਸ਼ਨ ਨੂੰ ਜਾਂ ਇਸ ਸ੍ਰਿਸ਼ਟੀ ਨੂੰ ਰਨ ਕਰਦੀ ਕਿ ਨਹੀਂ ਕਰਦੀ, ਗੁਰੂ ਸਾਹਿਬ ਕਹਿੰਦੇ ਨੇ ਰੱਬ ਜੀ ਰਨ ਕਰਦੇ ਨੇ। ਇਹਦਾ ਮਤਲਬ ਜਿਸ ਤਰ੍ਹਾਂ ਇਸ ਸ਼ਬਦ ਦੀ ਅਰਥ ਕਰਨ ਵੇਲੇ ਅਸੀਂ ਲਫਜ਼ ਲਿਖਾਂਗੇ, ਜਿਵੇਂ ਕਿ ਲੋਕ ਸਮਝਦੇ ਨੇ ਕਿ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ, ਅਤੇ ਅਰਥ ਵੇਲੇ ਅਸੀਂ ਉੱਥੇ ਪਹੁੰਚਾਂਗੇ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਹੀਂ, ਜਿਵ ਤਿਸ ਪਾਵੈ ਤਿਵੇਂ ਚਲਾਵੈ ਤਿਵ ਹੋਵੈ ਫੁਰਮਾਣ। ਇਸ ਪਰੋਡਾਵਾਦ ਦੇ ਢੰਗ ਦੇ ਨਾਲ ਸਾਨੂੰ ਸਮਝ ਆ ਜਾਏਗਾ ਕਿ ਗੁਰੂ ਸਾਹਿਬ ਹੁਣ ਜਮ ਕਾਲ ਮਹਾਂਕਾਲ ਡੈਥ ਕਿਸ ਨੂੰ ਕਹਿੰਦੇ ਨੇ, ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੂੰ ਜੀਵੈਂ, ਤੂੰ ਸੱਚ ਨਾਲ ਜੁੜ ਜਾ, ਰਾਮ ਨਾਮ ਸਿਮਰ ਤੂੰ ਜੀਵੈਂ, ਯੂ ਵਿਲ ਲਿਵ ਫੋਰ ਐਵਰ, ਯੂ ਵਿਲ ਨੈਵਰ ਡਾਈ, ਦਿਸ ਇਜ਼ ਸਾਲਵੇਸ਼ਨ, ਰਾਮ ਨਾਮ ਸਿਮਰ ਤੂੰ ਜੀਵੈਂ, ਫਿਰ ਨਾ ਖਾਈ ਮਹਾਂਕਾਲ, ਫਿਰ ਤੂੰ ਮਰੇਗਾ ਨਹੀਂ, ਤੂੰ ਜਮੋ ਕੇ ਵਸ ਨਹੀਂ ਪੜੇਗਾ, ਆਤਮਕ ਤੌਰ 'ਤੇ। ਇਹ ਜਿਹੜਾ ਆਤਮਕ ਤੌਰ 'ਤੇ ਨਾ ਮਰਨਾ ਹੈ, ਇਹ ਅੰਤਕਾਲ ਤੋਂ ਛੁੱਟੀ ਪ੍ਰਾਪਤ ਕਰਨਾ, ਇਹ ਜੀਂਦੇ ਜੀ ਮੁਕਤ ਅਵਸਥਾ ਪ੍ਰਾਪਤ ਕਰਨਾ। ਹੁਣ ਇਸ ਅੰਤਕਾਲ ਦੀ ਡੈਫੀਨੇਸ਼ਨ ਅਸੀਂ ਇੱਕ ਵਾਰੀ ਭਾਈ ਗੁਰਦਾਸ ਜੀ ਨੂੰ ਪੁੱਛਦੇ ਹਾਂ। ਭਾਈ ਗੁਰਦਾਸ ਜੀ ਸਿੱਖ ਜਗਤ ਵਿੱਚ ਕਾਫੀ ਮਸ਼ਹੂਰ ਹਨ ਕਿਉਂਕਿ ਭਾਈ ਗੁਰਦਾਸ ਜੀ ਗੁਰੂ ਅਰਜਨ ਪਾਤਸ਼ਾਹ ਜੀ ਦੀ ਅਗਵਾਈ ਹੇਠ ਬੈਠ ਕੇ ਆਦਿ ਗ੍ਰੰਥ ਜਿਹਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਮਨੀ ਸਿੰਘ ਜੀ ਦੇ ਵੇਲੇ ਲਿਖਾਈ, ਭਾਈ ਗੁਰਦਾਸ ਜੀ ਗੁਰੂ ਅਰਜਨ ਪਾਤਸ਼ਾਹ ਜੀ ਦੀ ਤਾਬਿਆ ਹੇਠ ਬੈਠ ਕੇ ਆਦਿ ਗ੍ਰੰਥ ਦੀ ਸੇਵਾ ਕਰਦੇ ਨੇ। ਜਿਵੇਂ ਜਿਵੇਂ ਗੁਰੂ ਅਰਜਨ ਪਾਤਸ਼ਾਹ ਸਮਝਾਉਂਦੇ ਨੇ ਤਿਵੇਂ ਤਿਵੇਂ ਲਿਖਦੇ ਜਾਂਦੇ ਨੇ। ਇਹ ਭਾਈ ਗੁਰਦਾਸ ਜੀ ਆਪਣੀ ਇੱਕ ਬਾਣੀ ਵੀ ਰਚਦੇ ਨੇ ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ, ਪਰ ਭਾਈ ਗੁਰਦਾਸ ਜੀ ਲੇਮੈਨ ਦੀ ਲੈਂਗੁਏਜ, ਕੋਮਨ ਮੈਨ ਦੀ ਲੈਂਗੁਏਜ ਯੂਜ਼ ਕਰਕੇ ਉਸ ਰਾਹੀਂ ਸਾਨੂੰ ਕੁਝ ਸਮਝਾਉਂਦੇ ਨੇ। ਜਿਵੇਂ ਇੱਕ ਸ਼ਬਦ ਪੜ੍ਹਦੇ ਨੇ, ਭਾਈ ਗੁਰਦਾਸ ਜੀ ਆਪਣੀ ਇੱਕ ਰਚਨਾ ਵਿੱਚ ਉਚਾਰਦੇ ਹਨ, ਜੈਸੇ ਘਰ ਲਾਗੇ ਆਗ, ਜਾਗ ਕੂਆਂ ਖੋਦ ਦਿਓ ਚਾਹੇ, ਘਰ ਜੇ ਅੱਗ ਲੱਗ ਜਾਏ ਕੂਆਂ ਕੋਈ ਖੋਦ ਦੇ ਉਸ ਵੇਲੇ ਪਾਣੀ ਨਿਕਲ ਆਏਗਾ, ਅੱਗ ਬੁਝਾ ਲਏਗਾ। ਜੈਸੇ ਘਰ ਲਾਗੇ ਆਗ, ਜਾਗ ਕੂਆਂ ਖੋਦ ਦਿਓ ਚਾਹੇ, ਕਾਰਜ ਨਾ ਸਿੱਧ ਹੋਏ। ਤੁਹਾਡਾ ਕੰਮ, ਤੁਹਾਡਾ ਪਰਪਜ਼ ਹੱਲ ਨਹੀਂ ਹੋਏਗਾ ਕਿਉਂਕਿ ਯੂ ਆਰ ਟਰਾਇੰਗ ਟੂ ਅਚੀਵ ਇਟ ਐਟ ਲਾਸਟ ਮੂਮੈਂਟ, 11th ਆਵਰ। ਜੈਸੇ ਘਰ ਲਾਗੇ ਆਗ, ਜਾਗ ਕੂਆਂ ਖੋਦਿਓ ਚਾਹੇ, ਕਾਰਜ ਨਾ ਸਿੱਧ ਹੋਏ, ਰੋਏ ਪਛਤਾਈਏ। ਹੁਣ ਇਸ ਸ਼ਬਦ ਵਿੱਚ ਭਾਈ ਗੁਰਦਾਸ ਜੀ ਸਾਨੂੰ ਅੰਤਕਾਲ ਦੀ ਡੈਫੀਨੇਸ਼ਨ ਸਮਝਾ ਰਹੇ ਨੇ। ਜੈਸੇ ਤੋਂ ਸੰਗਰਾਮ ਸਮੇਂ, ਜਿਵੇਂ ਬੈਟਲ ਵਿੱਚ ਸੋਲਜੀਅਰਸ, ਸਿੱਖਿਓ ਚਾਹੇ ਵੀਰ ਵਿੱਦਿਆ, ਕੋਈ ਉੱਥੇ ਧਨੁਸ਼ ਬਾਣ ਜਾਂ ਪਿਸਟਲ ਚਲਾਉਣਾ ਸਿੱਖੇ ਤਾਂ ਕੀ ਹੋਏਗਾ। ਜੈਸੇ ਤੋਂ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿੱਦਿਆ, ਅਨਥਾ ਉੱਦਮ ਜੈਤ, ਤੇਰਾ ਉੱਦਮ ਬੇਕਾਰ ਜਾਏਗਾ। ਕੋਈ ਆਪਣੇ ਦੁਸ਼ਮਣ ਨੂੰ ਕਹੇ ਤੂੰ ਜਰਾ ਠਹਿਰੋ ਔਰ ਮੈਂ ਜਰਾ ਸ਼ਸਤਰ ਚਲਾਉਣਾ ਸਿੱਖ ਕੇ ਆਤਾ ਹੂੰ, ਕੋਈ ਚਾਂਸ ਦੇਗਾ ਨਹੀਂ। ਜੈਸੇ ਤੋਂ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿੱਦਿਆ, ਅਨਥਾ ਉੱਦਮ ਜੈਤ ਪਦਵੀ ਨਾ ਪਾਈਏ, ਤੂੰ ਜਿੱਤ ਨਹੀਂ ਸਕੇਗਾ। ਅੱਗੇ ਤੀਸਰੀ ਮਿਸਾਲ ਦਿੰਦੇ, ਜੈਸੇ ਨਿਸ ਸੋਵਤ ਸੰਗਾਤੀ ਚੱਲ ਜਾਤ ਪਾਛੈ, ਭੋਰ ਪਏ ਭਾਰ ਬਾਂਧੇ ਚੱਲੇ ਕੱਤ ਜਾਈਏ। ਜਿਵੇਂ ਇੱਕ ਕਾਰਵਾਂ ਜਾ ਰਹੇ ਹੋ, ਤੁਸੀਂ ਗਰੁੱਪ ਨਾਲ ਜਾ ਰਹੇ ਹੋ ਅਤੇ ਗਰੁੱਪ 'ਤੇ ਟੁੱਟਦਾ ਰਹੇ ਕਾਫਲਾ, ਅਤੇ ਤੁਸੀਂ ਰਾਤੀ ਆਪਣਾ ਸਾਰਾ ਬੋਰੀਆ ਬਿਸਤਰਾ ਖੋਲ੍ਹ ਕੇ ਬੈਠ ਜਾਓ ਔਰ ਸੁਬਾਹ ਉੱਠੋ ਅਤੇ ਫਿਰ ਬੋਰੀਆ ਬਿਸਤਰਾ ਬੰਨੋ, ਅਤੇ ਕੀ ਤੁਸੀਂ ਆਪਣੇ ਗਰੁੱਪ ਨਾਲ ਮਿਲ ਸਕਦੇ ਹੋ ਜਿਹੜਾ ਗਰੁੱਪ ਸਾਰੀ ਰਾਤ ਟੁੱਟਦਾ ਰਿਹਾ? ਨਹੀਂ। ਭੋਰ ਪਏ ਭਾਰ ਬਾਂਧੇ ਚੱਲੇ ਕੱਤ ਜਾਈਏ, ਉਹਨਾਂ ਨਾਲ ਮਿਲ ਨਹੀਂ ਸਕਦੇ। ਦੈਟ ਮੀਨਸ ਇਹਨਾਂ ਤਿੰਨ ਮਿਸਾਲਾਂ ਨੂੰ ਦੇ ਕੇ ਭਾਈ ਗੁਰਦਾਸ ਜੀ ਅੰਤਕਾਲ ਸਮਝਾਉਂਦੇ ਨੇ। ਕਹਿੰਦੇ ਨੇ ਅਵਧ ਵਿਆਹੇ ਜਾਏ ਤੈਸੇ ਮਾਇਆ ਤੰਦ ਅੰਦ, ਭਾਵ ਜੇ ਤੂੰ ਮਾਇਆ ਰੂਪੀ ਵਿਕਾਰ ਰੂਪੀ ਜ਼ਿੰਦਗੀ 'ਚ ਖਚਤ ਹੈ, ਇਫ ਯੂ ਆਰ ਸੋ ਮੱਚ ਇੰਡਲਜਡ ਇਨ ਮੈਟੀਰੀਅਲਿਸਟਿਕ ਵਰਲਡ, ਤਾਂ ਕੀ ਹੈ, ਜੈਸੇ ਮਾਇਆ ਤੰਦ ਅੰਦ ਅਵਧ ਵਿਆਹੇ ਜਾਏ, ਤੇਰੀ ਜ਼ਿੰਦਗੀ ਤੇਰੀ ਉਮਰ ਵੇਸਟ ਜਾ ਰਹੀ ਹੈ। ਤਾਂ ਚੈਲੇਂਜ ਕਰਕੇ ਕਹਿੰਦੇ ਨੇ ਅੰਤਕਾਲ ਕੈਸੇ ਹਰਨਾਮ ਨਿਭ ਲਾਈ ਹੈ, ਜੇ ਸਾਰੀ ਉਮਰ ਇਸ ਤਰ੍ਹਾਂ ਕਰਦੇ ਰਹੋ ਜਿਵੇਂ ਘਰ ਅੱਗ ਲੱਗ ਜਾਏ ਅਖੀਰ ਵੇਲੇ ਤੁਸੀਂ ਖੂਹ ਖੋਦੋ, ਕੰਮ ਨਹੀਂ ਹੋ ਸਕਦਾ। ਜਿਵੇਂ ਬੈਟਲ ਵਿੱਚ ਅਖੀਰ ਵੇਲੇ ਤੁਸੀਂ ਸ਼ਸਤਰ ਵਿੱਦਿਆ ਸਿੱਖੋ, ਕੁਛ ਪ੍ਰਾਪਤ ਨਹੀਂ ਹੋ ਸਕਦਾ। ਜਿਵੇਂ ਤੁਸੀਂ ਕਾਰਵਾਂ ਦੇ ਨਾਲ ਅਖੀਰ ਵੇਲੇ ਜਾ ਕੇ ਜੁੜਨਾ ਚਾਹੋ ਤਾਂ ਨਹੀਂ ਜੁੜ ਸਕਦੇ, ਸਾਰੇ ਹੱਸ ਉੱਤੇ ਰਹੋ, ਤਾਂ ਇਸ ਤਰ੍ਹਾਂ ਹੀ ਅਖੀਰ ਵੇਲੇ ਜੇ ਸਾਰੀ ਉਮਰ 'ਤੇ ਤੁਸੀਂ ਮਾਇਆ 'ਚ ਖਚਤ ਰਹੋ ਤਾਂ ਅਖੀਰ ਵੇਲੇ ਰੱਬ ਦੇ ਨਾਲ ਕਿਵੇਂ ਜੁੜ ਸਕਦੇ ਹੋ? ਹੁਣ ਇਹਦਾ ਮਤਲਬ ਭਾਈ ਗੁਰਦਾਸ ਜੀ ਦੀ ਇਸ ਵਿਚਾਰ ਦੇ ਨਾਲ ਇਹ ਗੱਲ ਨਹੀਂ ਜੁੜਦੀ ਕਿ ਸਾਰੀ ਉਮਰ 'ਤੇ ਉਹ ਅਜਾਮਲ ਵਾਂਗੂ ਬਦਮਾਸ਼ੀ ਕਰੋ ਅਤੇ ਪੁੱਤਰ ਦਾ ਨਾਂ ਨਾਰਾਇਣ ਰੱਖ ਲਓ। ਭਾਈ ਗੁਰਦਾਸ ਜੀ ਕਹਿ ਰਹੇ ਨੇ ਅੰਤਕਾਲ ਕੈਸੇ ਹਰ ਨਾਮ ਨਹੀਂ ਬੁਲਾਈ ਹੈ, ਤਾਂ ਜੇ ਅਸੀਂ ਸਾਰੀ ਉਮਰ ਆਪਣੇ ਰਿਸ਼ਤੇਦਾਰਾਂ, ਸਗੇ ਸੰਬੰਧੀਆਂ ਔਰ ਉਹਨਾਂ ਦੇ ਮੋਹ ਵਿੱਚ ਖਚਤ ਹੀ ਰਹੀਏ, ਆਈ ਡੋਂਟ ਮੀਨ ਕਿ ਉਹਨਾਂ ਨੂੰ ਛੋੜ ਦਈਏ, ਪਰ ਸਿਰਫ ਉਹਨਾਂ 'ਚ ਹੀ ਖਚਤ ਰਹੀਏ, ਕ੍ਰੀਏਟਿਵ ਉਸਾਰੂ ਇਨਸਾਨੀਅਤ ਵਾਲੇ ਕੰਮਾਂ ਤੋਂ ਮੋਹ ਮੋੜ ਲਈਏ, ਇਗਨੋਰੈਂਟ ਰਹੀਏ, ਇਨਸਾਨੀਅਤ ਭਰਪੂਰ ਕੰਮਾਂ 'ਚ ਸਮਾਂ ਹੀ ਨਾ ਲਗਾਈਏ, ਤਾਂ ਕੀ ਹੋਏਗਾ। ਜਿਵੇਂ ਆਉਂਦਾ ਨਾ ਕਿ ਬਈ ਪਤੀ ਪਤਨੀ ਵੋਟੀ ਬੱਚੇ ਇਹਨਾਂ ਸਾਰਿਆਂ ਵਿੱਚ ਖਚਤ ਰਹਿੰਦਾ, ਤਾਂ ਗੁਰੂ ਸਾਹਿਬ ਕਹਿੰਦੇ ਨੇ ਅੰਤਕਾਲ ਨਾਨਕ ਬਿਨ ਹਰਜੀ ਕਉ ਕਾਮਨਾ ਆਈ, ਸਾਰੇ ਆਪਣੇ ਇਹਨਾਂ 'ਚ ਪਏ ਰਹਿੰਦੇ ਨੇ ਪਰ ਜਦੋਂ ਆਤਮਕ ਤੌਰ 'ਤੇ ਪਕੜੇ ਜਾਂਦੇ ਇਹਨਾਂ 'ਚੋਂ ਕੋਈ ਕੰਮ ਨਹੀਂ ਆਉਂਦਾ, ਭਾਈ ਗੁਰਦਾਸ ਜੀ ਸਾਨੂੰ ਸਮਝਾ ਰਹੇ ਨੇ ਕਿ ਅੰਤਕਾਲ ਵੇਲੇ ਤੂੰ ਇਸ ਤਰ੍ਹਾਂ ਚਿੱਤ ਨਹੀਂ ਲਾ ਸਕਦਾ, ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ ਅੰਤਕਾਲ। ਹੁਣ ਇਸਦਾ ਮਤਲਬ ਸਾਨੂੰ ਇਹ ਪਹਿਲੀ ਗੱਲ ਕਲੀਅਰ ਹੋ ਗਈ ਕਿ ਅੰਤਕਾਲ ਦਾ ਮਤਲਬ ਹੈ ਐਟ ਪ੍ਰੈਜੈਂਟ ਇਚ ਆਤਮਕ ਡੈਥ। ਆਓ ਹੁਣ ਇਸ ਸ਼ਬਦ ਦੀ ਵਿਚਾਰ ਨੂੰ ਸਮਝੀਏ। ਸਾਨੂੰ ਪਤਾ ਲੱਗ ਗਿਆ ਜਮ ਕੌਣ ਹੁੰਦੇ ਨੇ, ਸਾਨੂੰ ਪਤਾ ਲੱਗ ਗਿਆ ਅੰਤਕਾਲ ਨਾਰਾਇਣ ਦਾ ਮਤਲਬ ਉਹ ਆਤਮਕ ਡੈਥ ਨਹੀਂ ਹੈ, ਸਾਨੂੰ ਪਤਾ ਲੱਗ ਗਿਆ ਕਿ ਅੰਤਕਾਲ ਕੀ ਹੈ। ਹੁਣ ਆਓ ਇਸ ਸ਼ਬਦ ਦੀ ਵਿਚਾਰ ਨੂੰ ਸਮਝੀਏ। ਪਹਿਲੀ ਗੱਲ ਕਿ ਰੱਬ ਦੀ ਕਰਨੀ, ਰੱਬ ਦੀ ਡੂਇੰਗ ਡੀਡਸ ਨੂੰ, ਰੱਬ ਦੇ ਆਫਿਸ ਨੂੰ, ਉਹਦੀ ਵਰਕਿੰਗ ਨੂੰ ਕੋਈ ਨਹੀਂ ਜਾਣਦਾ। ਕਿਉਂ ਗੁਰੂ ਸਾਹਿਬ ਕਹਿੰਦੇ ਨਾਨਕ ਏਵ ਨਾ ਜਾਪ ਹੀ ਕਿੱਥੇ ਜਾਏ ਸਮਾਏ, ਪਤਾ ਨਹੀਂ ਹੈ। ਇਹੀ ਕਾਰਨ ਹੈ ਕਿ ਰੱਬ ਬੇਅੰਤ ਹੈ, ਗੋਡ ਇਜ਼ ਇਨਫਿਨਿਟ, ਤਾਂ ਇਨਫਿਨਿਟ ਦਾ ਆਦਿ ਔਰ ਅੰਤ ਨਹੀਂ ਪਤਾ, ਇਸ ਕਰਕੇ ਇਨਫਿਨਿਟ ਬਾਰੇ ਕੁਛ ਵੀ ਬਿਆਨ ਨਹੀਂ ਕੀਤਾ ਜਾ ਸਕਦਾ, ਸਾਨੂੰ ਪਤਾ ਹੀ ਨਹੀਂ ਮਰਨ ਤੋਂ ਬਾਅਦ ਕੀ ਹੁੰਦਾ। ਪਰ ਜੇ ਕੋਈ ਕਹੇ ਕਿ ਮਰਨ ਤੋਂ ਬਾਅਦ ਇੰਝ ਕਰੋ ਤਾਂ ਇੰਝ ਹੋ ਜਾਈਦਾ, ਇਹਦਾ ਮਤਲਬ ਉਹਨੇ ਕੀ ਦੇਖਿਆ ਨਹੀਂ। ਇਹ ਲੋਕਾਂ ਦਾ ਬਿਲੀਫ ਸੀ, ਉਸ ਪ੍ਰੌਡਾਵਾਦੀ ਟੈਕਨੀਕ ਨੂੰ ਵਰਤਿਆ ਗਿਆ। ਲੋਕ ਇਹ ਮੰਨਦੇ ਸਨ ਕਿ ਅੰਤਕਾਲ ਜੋ ਲਕਸ਼ਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸਰਪ ਜੂਨ ਵੱਲ ਉਤਰੇ। ਅਗਰ ਤੁਮ ਮਰਤੇ ਸਮੇਂ ਲਕਸ਼ਮੀ ਮੀਨਸ ਮਾਇਆ ਕੋ ਯਾਦ ਕਰੋਗੇ ਔਰ ਇਸ ਚਿੰਤਾ ਮੈਂ ਮਰੋਗੇ ਤੋ ਸਾਂਪ ਬਣ ਜਾਓਗੇ। ਇਹ ਇਸ ਸ਼ਬਦ ਦੇ ਅਰਥ ਨਹੀਂ ਸਮਝਿਆ ਜਾਂਦਾ ਕਿ ਕਿਹਾ ਜਾ ਰਿਹਾ ਕਿ ਲੋ ਜੀ ਲੋ ਗੁਰਬਾਣੀ 'ਚ ਆਇਆ ਕਿ ਅੰਤਕਾਲ ਜੋ ਲਕਸ਼ਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਤਾਂ ਇਹ ਕੋਈ ਚਿੰਤਾ ਹੈ? ਜੇ ਚਿੰਤਾ ਦਾ ਮਤਲਬ ਵਰੀ ਹੁੰਦਾ ਤਾਂ ਇਸ ਸ਼ਬਦ ਲਿਖਿਆ ਅੰਤਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਇਹਦਾ ਮਤਲਬ ਹੋ ਗਿਆ ਚਿੰਤਾ ਮਤਲਬ ਚਿੰਤਾ ਡਜ਼ ਨੋਟ ਮੀਨ ਵਰੀ ਇਨ ਦਿਸ ਸ਼ਬਦ। ਚਿੰਤਾ ਮੀਨਸ ਹਰ ਵੇਲੇ ਵੈਸੀ ਸੋਚ, ਕੰਸਨਟ੍ਰੇਸ਼ਨ, ਵੈਸੀ ਸੁਰਤ ਬਣੀ ਰਹਿਣਾ। ਜਿਵੇਂ ਬੁੱਢਾ ਕਹਿੰਦਾ ਨਾ ਅਖੀਰ ਵੇਲੇ ਫਿਰ ਦੁਕਾਨ 'ਤੇ ਕੌਣ ਗਿਆ, ਸੁਰਤ। ਜਿਵੇਂ ਕੋਈ ਗਰੀਬ ਨੂੰ ਪੁੱਛੇ ਦੌੜ ਦੋ ਚਾਰ, ਕਹੇਗਾ ਰੋਟੀ, ਕਿਉਂਕਿ ਉਹਨੂੰ ਭੁੱਖ ਲੱਗੀ ਹੈ। ਸੁਰਤ ਜਿੱਥੇ ਟਿਕੀ ਰਹਿੰਦੀ ਹੈ ਉਹਦਾ ਮਤਲਬ ਇੱਥੇ ਹੋ ਗਿਆ ਚਿੰਤਾ। ਐਸੀ ਚਿੰਤਾ ਮੈਂ ਜੇ ਮਰੈ, ਅਗਰ ਕੋਈ ਆਪਣੇ ਜੀਵਨ ਮੇ, ਅੰਤਕਾਲ ਕੀ ਹੈ ਪ੍ਰੈਜੈਂਟ ਵਿੱਚ, ਮਾਇਆ ਮੇ ਖਚਤ ਰਹਿਤਾ ਹੈ ਲਕਸ਼ਮੀ ਸਿਮਰੈ, ਆਪਣੇ ਪ੍ਰੈਜੈਂਟ ਜੀਵਨ ਮੇ ਅਗਰ ਕੋਈ ਮਰਨ ਤੋਂ ਬਾਅਦ ਕੋਈ ਤਖਮੀਨਾ ਲਾ ਕੇ, ਕੋਈ ਕਿਆਫਾ ਲਗਾ ਕੇ, ਕੋਈ ਫਾਈਨਲ ਵਰਜ਼ਨ ਨਹੀਂ ਦਿੱਤਾ ਹੋਇਆ, ਪ੍ਰੈਜੈਂਟ ਦੀ ਗੱਲ ਕੀਤੀ ਹੈ, ਕਿਉਂਕਿ ਰੱਬ ਬਾਰੇ ਅੰਤ ਕਾਰਨ ਕਿਤੇ ਬਿੱਲਾਂ ਤਾਂ ਅੱਗੇ ਅੰਤ ਨਾ ਪਾਏ ਜਾਏ, ਉਹ ਇਨਫਿਨਿਟ ਹੈ, ਉਹਦਾ ਆਦਿ ਅੰਤ ਨਹੀਂ ਪਤਾ, ਉਹਦੀ ਵਰਕਿੰਗ ਵੀ ਨਹੀਂ ਬਿਆਨ ਕਰ ਸਕਦੇ। ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਮਰਨ ਤੋਂ ਬਾਅਦ ਇਹ ਨਹੀਂ ਹੁੰਦਾ, ਇਹ ਨਹੀਂ ਹੁੰਦਾ, ਇਹ ਨਹੀਂ ਹੁੰਦਾ, ਪਰ ਅਸੀਂ ਇਹ ਵੀ ਤਾਂ ਨਹੀਂ ਨਾ ਕਹਿ ਸਕਦੇ ਕਿ ਮਰਨ ਤੋਂ ਬਾਅਦ ਇੰਝ ਹੁੰਦਾ। ਅਸੀਂ ਤਾਂ ਗੱਲ ਵਿਚਾਰ ਕਰ ਰਹੇ ਹਾਂ ਪ੍ਰੈਜੈਂਟ ਵਿੱਚ ਕੀ ਹੁੰਦਾ। ਸੋ ਇਸ ਸ਼ਬਦ ਦੇ ਅਰਥ ਪ੍ਰੈਜੈਂਟ ਵਿੱਚ ਨੇ, ਪ੍ਰੈਜੈਂਟ ਟੈਂਸ ਵਿੱਚ, ਵਰਤਮਾਨ ਕਾਲ ਵਿੱਚ। ਕਹਿੰਦੇ ਨੇ ਜਿਹੜਾ ਮਨੁੱਖ ਮਾਇਆ ਵਿੱਚ ਖਚਤ ਰਹਿੰਦਾ ਹੈ ਤਾਂ ਉਹਦਾ ਅੰਤਕਾਲ ਆ ਗਿਆ, ਅਤੇ ਉਸ ਵੇਲੇ ਕੀ ਹੋਏਗਾ, ਸਰਪ ਜੋਨ ਵੱਲ ਉਤਰ ਹੈ, ਉਹ ਸੱਪ ਬਣ ਜਾਂਦਾ ਹੈ। ਜੀਂਦੇ ਜੀ ਹੀ ਉਸਨੇ ਸੱਪ ਦੀ ਜੂਨ ਲੈ ਲਈ, ਇਹ ਗੁਰਬਾਣੀ ਦਾ ਪ੍ਰੌਡਾਵਾਦ ਹੈ। ਗੁਰਮੰਤਰਹੀਣ ਸੇ ਜੋ ਪ੍ਰਾਣੀ ਤ੍ਰਿਗੰਤ ਜੋਨ ਪ੍ਰਸ਼ਟਣ ਹੈ, ਕੂਕਰੈ ਸੂਕਰੈ ਗਰਦਬੈ ਕਾਕੈ ਸਰਪਨ ਤੁਲਖਲ ਹੈ, ਕੁੱਤਾ ਸੂਅਰ ਖੋਤਾ ਕਾਂ ਸੱਪ ਦੇ ਬਰਾਬਰ ਹੋ ਗਿਆ। ਇਹਦਾ ਮਤਲਬ ਐਟ ਪ੍ਰੈਜੈਂਟ ਵਿੱਚ ਹੀ ਅਸੀਂ ਉਹ ਬਣ ਜਾਂਦੇ ਹਾਂ। ਜਦੋਂ ਅਸੀਂ ਕਾਂ ਵਿੱਚ ਖਚਤ ਹੁੰਦੇ ਹਾਂ ਨਾ, ਅਸੀਂ ਹਾਥੀ ਬਣ ਜਾਂਦੇ ਹਾਂ, ਕਾਮ ਰੋਗ ਮੈਗਲ ਬਸ ਲੀਨਾ। ਜਿਉਂ ਹੀ ਅਸੀਂ ਹਾਥੀ ਬਣ ਗਏ, ਮਰ ਗਏ, ਇਨਸਾਨ ਰੂਪ ਮੇਂ ਮਰ ਗਏ ਔਰ ਜਾਨਵਰ ਹਾਥੀ ਬਣ ਗਏ। ਜਿਉਂ ਹੀ ਅਸੀਂ ਕਿਸੇ ਨੂੰ ਭੌਂਕ ਕੇ ਕੁੱਤੇ ਦੀ ਨਿਆਈ ਪਹਿਨਦੇ ਹਾਂ ਜਾਂ ਆਪਣਾ ਹੰਕਾਰ ਦਿਖਾਉਂਦੇ ਹਾਂ, ਜਿਸ ਕੇ ਅੰਤਰ ਰਾਜ ਅਭਿਮਾਨ ਜੋ ਨਰਕ ਪਾਤੀ ਹੋਵਤ ਸਵਾਨ, ਜਿਵੇਂ ਕੁੱਤਾ ਹੋ ਜਾਂਦੇ ਹਾਂ ਅਸੀਂ ਸਰੀਰਕ ਤੌਰ 'ਤੇ, ਅਤੇ ਅਸੀਂ ਇਹੀ ਹੋ ਰਹਿੰਦੇ ਹਾਂ, ਪਰ ਆਤਮਕ ਤੌਰ 'ਤੇ ਮਰ ਕੇ ਕੁੱਤਾ ਬਣ ਜਾਂਦੇ ਹਾਂ, ਲੋਭੀ ਲਾਲਚੀ ਹੋ ਜਾਂਦੇ ਹਾਂ, ਮੱਛੀ ਬਣ ਜਾਂਦੇ ਹਾਂ, ਨਾਦ ਰੋਗ ਕੰਨ ਰਾਸੀ 'ਚ ਫਸ ਜਾਂਦੇ ਹਾਂ, ਹਿਰਨ ਬਣ ਜਾਂਦੇ ਹਾਂ। ਇਹ ਆਤਮਕ ਤੌਰ 'ਤੇ ਸਾਡਾ ਜਨਮ ਮਰਨ ਹੋਈ ਜਾਂਦਾ, ਸਰੀਰਕ ਤੌਰ 'ਤੇ ਅਸੀਂ ਮਨੁੱਖ ਬਣੇ ਦਿਸਦੇ ਹਾਂ। ਤਾਂ ਹੀ ਗੁਰੂ ਸਾਹਿਬ ਨੇ ਕਿਹਾ गुर सेवा ते भगत कमाई ताबे मानस देई पाई। मतलब जे तू गुरु की सेवा की भगती की मीनस जे सच नाल जुड़िया है इसी जन्म ता समझ मनुखा दे पाई है, अदरवाइज से यू आर पशु। बिन सतगुर सेवे खांदे पैंदे से मुए मर जम्मे कौड़े। सच नाल नहीं जुड़िया ना तो तू पशु है। सर्प जोन वाल वाल उतर है ते असी सप अपने जीवन च किवें बन जाते हैं। हुणे असी अपने जीवन च देखिए आम तौर पर सानू दुनियावी तौर पर जिहड़ा सप है उहदे बारे पता है, सप लोगों नू डंग मारदा। असी भी जगह जगह लोगों नू डंग मारदे रहिंदे हां। सप दे जहर दे नाल इंसान मर जांदा है। असी भी इस तरह लोगों के दिल टांदे हां ना, असी भी लोगों के घर लड़ांदे हां ना, भरा भरा नूं लड़ांदे हां, नूं सास नूं लड़ांदे हां, प्यो पुत्तर नूं लड़ांदे हां, दो दोस्तां नूं लड़ांदे हां, दो प्यारियां नूं दूर कर देंदे हां। असी जहर घोलदे हां ना अपने जीवन च। सर्प जोन हमने माया के चक्कर में अपने आप को ऐसा फसाया, सर्प जोन च पै गए। सर्प जोन का मतलब हो गया सप रूपी जिंदगी जींदे जी। सप दा सारी दुनिया नू दहशत होंदी है, असी सारी दुनिया ते दहशत फैलाई हुई है। लोग साढ़े कोलों डरदे ने, साढ़े नेड़े कोई नहीं आना चाहता। जे असी मायक रूप च हाँ, असी अपने राजगुण की ताकत च हाँ, यह मेरी फैक्ट्री है, मेरी कार है, मेरा घर है, मेरी बरादरी है, मेरी जात है, मेरा मज़हब। अदरवाइज जे असी धार्मिक दुनिया में हाँ तो भी असी लोगों को डराते हैं, तुसी पापी हो, तुसी नास्तक हो, नरकों में जाओगे, तो भी हर किसी डराते ही तो रहते हैं। असी तो सर्प जोन वाल पै गए। ये भी अपने आप में माया ही है। जो असी अपने आप को उच्चा कर लेंगे तो दूजियां नूं नीवा पाते रहते हैं, अपने आप को आस्तिक करार करते हैं, दूजियां नूं नास्तिक ते मनमुख समझते रहते हैं। सर्प जोन वल वल अवतर है साडा सप जून च जीवन बन गया। वी आर रीइनकार्न स्नेक। सप नूं देख के डर लगता है ना, तो सप दुनिया की खुशी खो लैंदा है, असी लोगों की खुशी खोते रहते हैं। सानू कोई भी मनु खुश चंगा नहीं लगता। जिस सप ने डंग मारना है उन्हें कोई चंगा भुला, बेचारा आराम ना ला के बैठा हो, बाग च बैठा है, खेत वेख रहा है, बाग देख रहा है, सप आके डंग मार गया, आराम नाल मंजे ते सुत्ता होया सी, सप ने डंग मार दिता। सप जिवें किसी नू आराम करता खुश नहीं देख सकता। साडा जीवन इस तरह, वी कांट बेयर दिस। इफ पीपल आर हैप्पी, पीपल आर एट पीस, इफ पीपल आर एंजॉइंग, वी कांट। सर्प जोन ते है, इहदा मतलब अंतकाल जो लक्ष्मी सिमरै मरण तो बाद दी जून दी कोई गल नहीं चल रही, ना शरीरक अंत समय डैथ दी कोई गल चल रही। और यह क्यों होंदा है? क्योंकि मनुख राहो दी गल भुल गया, रब नू विसार बैठा। राहो की है? अरे भाई गोविंद नाम मत विसरे। वो विसारेगा और माया के चक्कर में पड़ जाएगा तो सांप बन जाएगा आत्मक तौर पे। रोजमर्रा लोग तेरे से डरेंगे, तेरी सप सीधा भी नहीं चलता, डिंगा टेढ़ा चलता है। सप दो मूँह आ सप कहते हैं, साडा कुछ बाहरों होर अंदरों होर, साडा दिखावा कुछ होर, हिपोक्रेट जीवन, दुनिया साढ़े को डरती रहती है, असी डंग मारते हैं ना सप। इसलिए अरे भाई गोविंद नाम मत बीसरा है, राहुल कह रहे हैं।